ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਗਰੀਬਨਵਾਜ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਭਾਈ ਮੱਲਣ ਜੀ ਵਰਗੇ ਨਾਮ ਰਸੀਏ ਗੁਰਸਿੱਖ ਆ ਕੇ ਉਪਦੇਸ਼ ਦੀ ਮੰਗ ਕਰਦੇ ਹੈ। ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਮੱਲਣ ਹੰਕਾਰ ਨੂੰ ਛੱਡ ਕੇ ਸਤਿਪੁਰਸ਼ਾਂ ਦੀ ਸੇਵਾ ਕਰੋ, ਗੁਰਸਿੱਖਾਂ ਨੂੰ ਭੋਜਨ ਛਕਾਓ, ਪਿੱਛੇ ਬਚੇ ਆਪ ਛਕੋ। ਇਉਂ ਸੇਵਾ ਕਰਦਿਆਂ, ਭਲੇ ਕਰਮ ਕਰਦਿਆਂ ਤੁਹਾਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ। ਇਸੇ ਤਰ੍ਹਾਂ ਭਾਈ ਉਗਰਸੈਨ, ਭਾਈ ਰਾਮੂ, ਭਾਈ ਦੀਪਾ ਤੇ ਨਗੋਰੀ ਜੀ ਨੇ ਉਪਦੇਸ਼ ਦੀ ਮੰਗ ਕੀਤੀ। ਸਤਿਗੁਰੂ ਜੀ ਨੇ ਹੁਕਮ ਕੀਤਾ, ਗੁਰਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਾਲ ਗੁਰਬਾਣੀ ਦੀ ਕਥਾ ਸੁਣਨੀ ਹੈ। ਚਾਰ ਘੜੀਆਂ ਸਤਸੰਗ ਜ਼ਰੂਰ ਕਰਨਾ ਹੈ, ਕਿਉਂਕਿ ਜੇ ਕਿਸ਼ਤੀ ਪਾਣੀ ਦੇ ਵਿੱਚ ਤਾਂ ਤਰਦੀ ਹੈ ਜੇ ਚਾਰ ਉਂਗਲਾਂ ਪਾਣੀ ਚੋਂ ਬਾਹਰ ਰਹੇ। ਇਸੇ ਤਰ੍ਹਾਂ ਉਹ ਗ੍ਰਿਸ਼ਤੀ ਮੁਕਤ ਹੋ ਜਾਂਦਾ ਹੈ ਜਿਹੜਾ ਚਾਰ ਘੜੀਆਂ ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਕੀ ਸੰਗਤ ਕਰਦਿਆਂ ਕਥਾ ਸੁਣਦਾ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹੈ, ਹੋਰ ਗੁਰਸਿੱਖ ਗੁਰੂ ਚਰਨਾਂ ਚ ਹਾਜ਼ਰ ਹੋ ਰਹੇ ਨੇ। ਇਹ ਭਾਵੇਂ ਉਪਦੇਸ਼ ਉਹਨਾਂ ਗੁਰਸਿੱਖਾਂ ਪ੍ਰਥਾਏ ਆ ਜਿਨ੍ਹਾਂ ਦਾ ਨਾਮ ਆ ਰਿਹਾ ਹੈ, ਪਰ ਇਹ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਸਤਿਗੁਰੂ ਜੀ ਦਾ ਬੋਲਿਆ ਹੋਇਆ ਬਚਨ, ਸਤਿਗੁਰਾਂ ਦੇ ਕਹੇ ਹੋਏ ਵਾਕ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਵਾਸਤੇ ਸਾਂਝੇ ਹਨ। ਉਹ ਦੁਨੀਆਂ ਦੇ ਕਿਸੇ ਖਿੱਤੇ, ਕਿਸੇ ਦੇਸ਼, ਕਿਸੇ ਮਤ ਨਾਲ ਵੀ ਸੰਬੰਧ ਰੱਖਦਾ ਹੋਵੇ, ਕਿਸੇ ਵਰਣ ਨਾਲ, ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਸਤਿਗੁਰਾਂ ਦਾ ਉਪਦੇਸ਼ ਚਾਰੇ ਵਰਣਾਂ ਨੂੰ ਸਾਂਝਾ ਹੈ, ਚੋਂ ਆਸ਼ਰਮਾਂ ਚੋਂ ਵਰਣਾਂ ਨੂੰ ਸਾਂਝਾ ਉਪਦੇਸ਼ ਹੈ। ਆਓ ਮਨ ਬਿਰਤੀਆਂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਬ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਧਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭਲ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬੰਨ ਆਵੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੋਪਈ ਹਾਨ ਚੁਰਾ ਅਰ ਬੀਗਾ ਪਾਸੀ।
ਡੱਲੇ ਪਿੰਡ ਦੇ ਹੀ ਰਹਿਣ ਵਾਲੇ ਗੁਰਸਿੱਖ ਨੇ ਜਿਨ੍ਹਾਂ ਦਾ ਨਾਂ ਆ ਰਿਹਾ, ਇੱਕ ਦਾ ਨਾਮ ਹੈ ਭਾਈ ਖਾਨ ਛੁਰਾ, ਦੂਸਰੇ ਹਨ ਭਾਈ ਬੇਗਾ ਜੀ,
ਨੰਦ ਸੂਦਨਾ ਹੋਏ ਹੁਲਾਸੀ,
ਤੀਸਰੇ ਨੇ ਭਾਈ ਨੰਦ ਸੂਦਨ ਜੀ, ਸੂਦਨ ਉਹਨਾਂ ਦਾ ਗੋਤਰ ਹੈ।
ਉਗੁਰੂ ਤਾਰੂ ਝੰਡਾ ਪੂਰੋ,
ਇਸੇ ਤਰ੍ਹਾਂ ਚੌਥੇ ਨੇ ਭਾਈ ਉਗਰੂ ਜੀ, ਪੰਜਵੇ ਨੇ ਭਾਈ ਤਾਰੂ ਜੀ, ਔਰ ਛੇਵੇਂ ਨੇ ਭਾਈ ਝੰਡਾ ਜੀ। ਇਹ ਬੜੇ ਹੁਲਾਸ ਨਾਲ, ਬੜੇ ਚਾਅ ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਰਹੇ ਨੇ।
ਸੁਣ ਜਸ ਆਏ ਗੁਰੂ ਹਜੂਰੂ,
ਸਤਿਗੁਰਾਂ ਦੀ ਸੋਭਾ ਸੁਣ ਕੇ, ਗੁਰੂ ਅਮਰਦਾਸ ਸਾਹਿਬ ਦਾ ਜਸ ਸੁਣ ਕੇ ਇਹ ਸਤਿਗੁਰਾਂ ਦੀ ਹਜੂਰੀ ਚ ਆਏ ਹਨ, ਗੁਰਦੇਵ ਦੀ ਸੋਭਾ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹਨ।
ਮਸਤਕ ਟੇਕ ਅਦਬ ਤੇ ਬੈਸੇ,
ਇਹਨਾਂ ਸਾਰੇ ਸਿੱਖਾਂ ਨੇ ਆ ਕੇ ਗੁਰੂ ਚਰਨਾਂ ਚ ਮਸਤਕ ਟੇਕਿਆ, ਨਮਸਕਾਰ ਕੀਤੀ ਆ ਤੇ ਨਮਸਕਾਰ ਕਰਕੇ ਬੈਠ ਗਏ।
ਪੂਜਤ ਪਏ ਸ਼੍ਰੀ ਹੋਏ ਜੈਸੇ,
ਸਤਿਗੁਰਾਂ ਨੂੰ ਪੁੱਛਣ ਲੱਗੇ ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ। ਸ਼੍ਰੇ ਕਹਿੰਦੇ ਨੇ ਕਲਿਆਣ ਨੂੰ, ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ, ਸਾਡਾ ਜਨਮ ਮਰਨ ਕਿਵੇਂ ਕੱਟਿਆ ਜਾਵੇ। ਆਵਾਗਾਉਣ ਦਾ ਦੁੱਖ ਬੜਾ ਵੱਡਾ ਦੁੱਖ ਹੈ ਜਿਹੜਾ ਚਿਰੰਕਾਲ ਤੋਂ ਚੱਲ ਰਿਹਾ ਹੈ। ਮਹਾਰਾਜ ਕਿਰਪਾ ਕਰੋ, ਸਾਡਾ ਇਹ ਆਵਾਗਾਉਣ ਕੱਟਿਆ ਜਾਵੇ, ਜਨਮ ਮਰਨ ਤੋਂ ਸਾਨੂੰ ਕਲਿਆਣ ਦੀ ਪ੍ਰਾਪਤੀ ਹੋ ਜਾਵੇ। ਐਸਾ ਕਲਿਆਣਕਾਰੀ ਪਾਵਨ ਉਪਦੇਸ਼ ਆਪ ਜੀ ਸਾਨੂੰ ਬਖਸ਼ ਕੇ ਨਵਾਜੋ।
ਸ੍ਰੀ ਗੁਰੇ ਅਮਰ ਕਹਿਓ ਸੁਣ ਲੀਜੈ,
ਜਦੋਂ ਸਿੱਖਾਂ ਬੇਨਤੀ ਕੀਤੀ सुन के सतगुरु गुरु अमरदास साहब जी कहन लगे गुर सिखो सुनो
अब कली काल विशाल जनी जे
पातशाह कहंदे हुण कली काल दा समय बड़ा भयानक है कलयुग रथ अगन का कूड अगै रथ वाहो कलयुग विच अग दा रथ है हर पासे आगी बल रही है पापक सागर अथाह लहर मैं तारो तारण हारे महाराज चारे पासे आगी अग बल रही है जिवें माता दे उदर दे विच अग बलदी है जठराग्नी तिवें संसार दे विच अग बल रही है कलयुग दा वेला है जगत जलंदा रख लै अपनी किरपा धार जित द्वारा उभरै तत्तै लहु उभार महाराज संसार सड़ रहा बल रहा जगत दे जीव सड़ रहे ने ईरखा ते द्वैश दी अग दे विच जीव भुज रहे पातशाह कहंदे कलयुग दा इहो जिहा भयानक विकराल समा है
प्रथम युगन में जग करंते
महाराज जी कहंदे पहले जिहड़े युग सी सतयुग त्रेता आदक उन्हां युगां दे विच यग आदक कर्म कीते जांदे सन यग करने हवन करने पूजा अर्चना करनी तप करना एदा दे कई प्रकार दे कर्मां दी उन्हां युगां दे विच बहुलता सी
ओमत देवतान त्रिपतंते
हवन करके उन्हां हवन कुंडां दे विच समग्री पा के द्यो घ्यो आदक पा के ओ देवतियां नूं प्रसन्न करदे सन के देवते प्रसन्न हो जाण
ते सम फल सिख दियो आहारा
महाराज जी कहंदे हुण कलयुग दा समय इहदे च यग नहीं कीते जांदे ना ही किसे च इन्ना ताण है भी ओ यग करे कितना धन खर्च हुंदा ना इन्ना किसे कोल समय कलयुग विच महाराज जी कहंदे सब तो वड्डा यग है कि तुसी किसे गुरसिख नूं प्रशादा तैयार करके छका दिंदे हो ता समझ लो तुहानू असवमेद यग दे फल दी प्राप्ति हो गई है किसे गुरसिख नूं भोजन छका देना महाराज जी कहंदे कलयुग दा यग है एदे समान कलयुग च कोई दूजा यग नहीं
पाओ कर हो लियो भगति आधारा
और प्रेम करना परमेश्वर दे चरणा च ते अकाल पुरख दी भगती नूं अपने जीवन दा अपने हिरदे दा आधार बनाउणा है गुरसिखां नूं भोजन छकाउण दे तुल यग नहीं परमेश्वर दी भगती दे तुल संसार च कोई दूसरा आधार नहीं है जेदे नाल इस मन नूं टेक ते आसरा प्राप्त हो सके
जीवत रहो सर्ब सुख पावो
जे तुसी ए काम करोगे तां महाराज जी कहंदे जिन्नी देर तक जीवत रहोगे सारे सुख प्राप्त होणगे इस लोक दे गुरसिखां नूं भोजन छकाओगे प्रभु भगती करोगे नाम जपोगे तां जिन्ना चिर जीवत रहोगे संसार च तुहानूं सर्व सुखां दी प्राप्ति होवेगी
वाहे गुरु उर बिखै बसावो
और हिरदे विच जिन्ना चिर जीवत रहना है परमेश्वर दा नाम अपने हिरदे च वसाउणा है चित विच वाहिगुरु पारब्रह्म परमेश्वर दा सिमरन ओ अपने चित विच वसाउणा धारण करना है
ग्रस्त बिके सुख लहो सुखारी
भावे तुसी गृहस्थी हो ते गृहस्थ विच भी तुहानू सारे सुख प्राप्त होणगे जे तुसी गृहस्थ विच भी हो गृहस्थ धर्म नूं ग्रहण कीता होया तां गृहस्थ धर्म च रह के जे सब काम करदे हो तां भी तुहानू सारे सुखां दी प्राप्ति होवेगी
जथा करन तप बिपन मजारे
जे गृहस्थी बन के तुसी ये सब कुछ करदे हो ना ता इउं समझ लो भी जिवें जंगल च बह के तपस्वी तप करदा ते जो नूं प्राप्त नहीं ना हुंदा तप करके भी तुसी गृहस्थी बन के जे परमेश्वर दा भजन करो भगती करो गुरसिखां नूं भोजन छकाओ ता महाराज जी कहंदे घर विच गृहस्थ मार्ग च रहिंदे तुहानूं ओह कुछ प्राप्त हो जाएगा जो तपस्वियां नूं तप करके जंगलां चो नहीं लभिया जंगलां चो प्राप्त नहीं होया
दोए चींबे मलियार सहारू
एदा सतगुरु जी ने उपदेश दिता इसे तरह ही खालसा जी छिंबे बरादरी नाल संबंध रखण वाले भगत नामदेव जी दी बरादरी है छिंबा ओदे नाल संबंध रखण वाले दो गुर सिख एक दा नाम भाई सहारू है और एक दा नाम भाई मलियार है ਇਹ ਦੋਵੇਂ ਸਿੱਖ ਆਏ ਹਨ।
ਪਰੇ ਚਰਨ ਲਖ ਗੁਰ ਸੁਖ ਕਾਰੂ,
ਸਤਿਗੁਰਾਂ ਦੇ ਸੁਖਦਾਈ ਚਰਨ ਜਾਣ ਕੇ ਇਹ ਦੋਵੇਂ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਚ ਆਏ ਨੇ। ਤੁਸੀਂ ਆਖੋਗੇ ਇੱਥੇ ਸਿੱਖਾਂ ਦੀਆਂ ਬਰਾਦਰੀਆਂ ਕਿਉਂ ਲਿਖੀਆਂ? ਇਸ ਕਰਕੇ ਲਿਖੀਆਂ ਵੀ ਗੁਰੂ ਸਾਹਿਬ ਦੇ ਚਰਨਾਂ ਚ ਹਰ ਬਰਾਦਰੀ ਹਰ ਭਾਈਚਾਰੇ ਦੇ ਲੋਕ ਆਉਂਦੇ। ਇਹਦੇ ਵੀ ਇਕੱਲੇ ਖੱਤਰੀ ਆਉਂਦੇ ਸਨ, ਬ੍ਰਾਹਮਣ ਵੀ ਆਉਂਦੇ। ਪਿੱਛੇ ਜ਼ਿਕਰ ਆਇਆ ਭਾਈ ਜੋਧ ਰਸੋਈਆ ਜੀ ਬ੍ਰਾਹਮਣ ਸਨ, ਇਸੇ ਤਰ੍ਹਾਂ ਭਾਈ ਤੁਲਸਾ ਜੀ ਹੋਣੀ ਇਹ ਪਿੱਛੇ ਜਿਨ੍ਹਾਂ ਦਾ ਜ਼ਿਕਰ ਆਇਆ ਉਹ ਖੱਤਰੀ ਸਨ। ਭਾਈ ਮੱਲਣ ਜੀ ਵਰਗੇ ਗੁਰਸਿੱਖ ਇਹ ਵੀ ਹੋਰ ਵਰਣਾਂ ਵਿੱਚੋਂ ਕਈ ਵਰਣਾਂ ਦੇ, ਤਾਂ ਉਹਨਾਂ ਦੀਆਂ ਜਾਤੀਆਂ ਨਾਲ ਲਿਖੀਆਂ। ਇੱਥੇ ਛੀਂਬੇ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਭਾਈ ਮਲਿਆਰ ਤੇ ਸਹਾਰੂ ਜੀ ਨੇ ਆਣ ਕੇ ਸਤਿਗੁਰੂ ਜੀ ਦੇ ਸੁਖਦਾਈ ਚਰਨਾਂ ਤੇ ਨਮਸਕਾਰ ਕੀਤੀ ਹੈ।
ਦਿਨ ਪ੍ਰਤ ਕਰਤ ਭਈ ਉਪਦੇਸ਼,
ਇਹਨਾਂ ਦੋਨਾਂ ਪ੍ਰਤੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ।
ਸਿੱਖਣ ਸੇਵਾ ਕਰੋ ਵਿਸ਼ੇਸ਼,
ਆਖਿਆ ਭਾਈ ਮਲਿਆਰ ਜੀ ਭਾਈ ਸਹਾਰੂ ਜੀ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਖਾਲਸਾ ਜੀ ਬਚਨ ਬਾਰ ਬਾਰ ਆ ਰਿਹਾ ਸਿੱਖਾਂ ਦੀ ਸੇਵਾ ਦਾ। ਟਹਿਲ ਗੁਰਸਿੱਖਾਂ ਕੀ ਕਰਨੀ, ਰਹਿਤਨਾਮਿਆਂ ਚ ਵੀ ਬਚਨ ਆਉਂਦੇ ਹਨ। ਟਹਿਲ ਗੁਰਸਿੱਖਾਂ ਕੀ ਕਰਨੀ, ਸੇਵਾ ਗੁਰਸਿੱਖਾਂ ਦੀ ਕਰਨੀ ਆ ਨਾਮ ਜਪਣ ਵਾਲਿਆਂ ਦੀ, ਕਿਉਂਕਿ ਜਦੋਂ ਗੁਰਸਿੱਖਾਂ ਦੀ ਸੇਵਾ ਕਰਾਂਗੇ ਤੇ ਗੁਰਸਿੱਖੀ ਦਾ ਬੋਧ ਹੋਵੇਗਾ। ਉਹ ਦੱਸ ਕੇ ਜਾਣਗੇ ਗੁਰਸਿੱਖੀ ਦੀ ਮਰਿਆਦਾ ਕੀ ਹੈ। ਜਿਹੋ ਜਿਹਾਂ ਦੀ ਸੇਵਾ ਕਰੀਏ ਉਹੋ ਜਿਹੇ ਹੋ ਜਾਈਦਾ ਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੋ ਜਿਹੇ ਦੀ ਸੇਵਾ ਕਰੋਗੇ ਉਹੋ ਜਿਹੇ ਹੋ ਜਾਓਗੇ। ਜੇ ਗੁਰਸਿੱਖਾਂ ਦੀ ਸੇਵਾ ਕਰੋਗੇ ਤੇ ਗੁਰਸਿੱਖ ਹੋ ਜਾਓਗੇ। ਇਸ ਕਰਕੇ ਮਹਾਰਾਜ ਜੀ ਹੁਕਮ ਲਾਉਂਦੇ ਹੈ ਭਾਈ ਮਲਿਆਰ ਭਾਈ ਸਹਾਰੂ ਜੀ ਗੁਰਸਿੱਖਾਂ ਦੀ ਟਹਿਲ ਕਰਨੀ ਹੈ।
ਸੀਵੋ ਵਸਤ੍ਰ ਅੰਗ ਪਹਿਰਾਵੋ,
ਇਹ ਛੀਂਬੇ ਸੀ ਨਾ ਦਰਜੀ ਦਾ ਕੰਮ ਕਰਦੇ ਸੀ, ਕੱਪੜੇ ਸੀਵਦੇ ਸੀ। ਮਹਾਰਾਜ ਜੀ ਕਹਿੰਦੇ ਕੱਪੜੇ ਸੀਵ ਕੇ ਗੁਰਸਿੱਖਾਂ ਨੂੰ ਪਹਿਨਾਇਆ ਕਰੋ। ਔਰ ਸੀਵਣ ਦੀ ਕੱਪੜੇ ਗੁਰਸਿੱਖਾਂ ਦੇ ਕੱਪੜੇ ਸੇਵਣ ਸੀਵਣ ਦੀ ਸੇਵਾ ਟਹਿਲ ਕਮਾਇਆ ਕਰੋ। ਇਹ ਬੜਾ ਵੱਡਾ ਪੁੱਨ ਹੈ।
ਹੋਏ ਮਲੀਨ ਜੇ ਮੈਲ ਗਵਾਵੋ,
ਜੇ ਕਿਸੇ ਗੁਰਸਿੱਖ ਦੇ ਤਨ ਤੇ ਪਾਇਆ ਕੱਪੜਾ ਮੈਲਾ ਹੋਵੇ ਤਾਂ ਉਹਨੂੰ ਧੋ ਕੇ ਸਾਫ ਕਰਕੇ ਉਹਨੂੰ ਪਹਿਨਾਓ, ਕਿਉਂਕਿ ਛੀਂਬਿਆਂ ਦੀ ਇਹ ਕਿਰਤ ਸੀ ਕੱਪੜੇ ਧੋਣੇ ਜਾਂ ਕੱਪੜੇ ਸੀਵਣੇ। ਇਹ ਕੰਮ ਛੀਂਬੇ ਭਾਈਚਾਰੇ ਦੇ ਲੋਕ ਕਰਦੇ ਸਨ, ਕਿਉਂਕਿ ਕਰਮ ਤੋਂ ਜਾਤੀ ਬਣਦੀ ਸੀ। ਜੈਸਾ ਕਰਮ, ਇਹ ਕਰਮ ਕਰਨੇ ਕਰਕੇ ਇਹਨਾਂ ਨੂੰ ਛੀਂਬੇ ਕਿਹਾ ਜਾਂਦਾ। ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੇ ਕੱਪੜੇ ਸੀਵਣ ਦੀ ਟਹਿਲ ਕਰੋ, ਤੇ ਜੇ ਸੀਵਦਿਆਂ ਜੇ ਵੇਖੋ ਕਿਸੇ ਗੁਰਸਿੱਖ ਦੇ ਤਨ ਤੇ ਕੱਪੜਾ ਮਲੀਨ ਹੈ ਮੈਲਾ ਹੈ ਤਾਂ ਉਹ ਲਾਹ ਕੇ ਧੋ ਕੇ ਉਹਨੂੰ ਸਵੱਛ ਕਰਕੇ ਉਹਨੂੰ ਪਹਿਨਾਉਣ ਦੀ ਸੇਵਾ ਕਰੋ। ਹਾਂਜੀ,
ਉਜਲ ਆਚੇ ਕਰ ਕਰ ਦੇਹੋ,
ਗੁਰਸਿੱਖਾਂ ਦੇ ਵਸਤਰ ਧੋਣ ਦੀ ਸੇਵਾ ਕਰਨੀ। ਜੇ ਕੋਈ ਮਲੀਨ ਹੈ ਕੱਪੜਾ ਤੇ ਉਜਲ ਕਰ ਕਰਕੇ ਦੇਣਾ, ਉਹ ਜਾਪਣਾ, ਇਉਂ ਭਾਵਨਾ ਰੱਖਣੀ ਹੈ ਵੀ ਇਹ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦੀ ਟਹਿਲ ਕਰ ਰਿਹਾ, ਇਹ ਵਸਤਰ ਮੈਲਾ ਨਾ ਰਹਿ ਜੇ, ਉਜਵਲ ਕਰਕੇ ਉਹ ਵਸਤਰ ਗੁਰਸਿੱਖਾਂ ਨੂੰ ਪਹਿਨਾਉਣੇ।
ਉਰ ਉਜਲਤਾ ਪੁੰਨ ਤੁਮ ਲੇਹੋ,
ਜਦੋਂ ਗੁਰਸਿੱਖਾਂ ਦੇ ਵਸਤਰ ਉਜਲੇ ਕਰਕੇ ਉਹਨਾਂ ਨੂੰ ਪਵਾਓਗੇ ਤਾਂ ਮਹਾਰਾਜ ਜੀ ਕਹਿੰਦੇ ਭਾਈ ਮਲਿਆਰ ਜੀ ਤੁਹਾਡਾ ਹਿਰਦਾ ਉਜਵਲ ਹੋ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਉਜਵਲ ਕਰਕੇ ਵਸਤਰ ਪਹਿਨਾਓਗੇ ਗੁਰਸਿੱਖਾਂ ਨੂੰ ਤਾਂ ਤੁਹਾਡਾ ਹਿਰਦਾ ਉਜਵਲ ਹੋ ਜਾਏਗਾ, ਹਿਰਦੇ ਦੀ ਮੈਲ ਧੋਤੀ ਜਾਏਗੀ।
ਗੁਰ ਕੇ ਸੰਗ ਗੰਡ ਤਬ ਪਰੇ,
ਜਦੋਂ ਸਿੱਖਾਂ ਦੀ ਸੇਵਾ ਕਰੋਗੇ ਤੇ ਗੁਰੂ ਨਾਲ ਤੁਹਾਡੀ ਗੰਢ ਪੈ ਜਾਏਗੀ। ਗੁਰਸਿੱਖਾਂ ਦੀ ਸੇਵਾ ਗੁਰੂ ਨਾਲ ਗੰਢ ਪਾਉਂਦੀ ਹੈ, ਗੁਰੂ ਨਾਲ ਪ੍ਰੀਤ ਪਾਉਂਦੀ ਹੈ ਜਦੋਂ ਗੁਰਸਿੱਖਾਂ ਦੀ ਸੇਵਾ ਟਹਿਲ ਕਰੀਏ। ਜਿੰਨੇ ਸਿੱਖਾਂ ਦੀ ਸੰਗਤ ਕਰਾਂਗੇ, ਗੁਰਸਿੱਖਾਂ ਦੀ ਟਹਿਲ ਕਰਾਂਗੇ, ਓਨੀ ਗੁਰੂ ਨਾਲ ਗੂੜੀ ਪ੍ਰੀਤ ਪੈਂਦੀ ਜਾਵੇਗੀ। ਹਾਂਜੀ,
ਸਤ ਸੰਗਤ ਮਨ ਕੀ ਮਲ ਹਰੇ,
ਗੁਰਸਿੱਖਾਂ ਦੀ ਜਿਹੜੀ ਸਤ ਸੰਗਤ ਹੈ ਜਿੱਥੇ ਤੁਸੀਂ ਬੈਠੇ ਹੋ ਇਹ ਸਾਧ ਸੰਗਤ ਹੈ। ਸਤ ਸੰਗਤ ਵਿੱਚ ਆ ਕੇ ਜੀਵ ਦੇ ਅੰਤਸ਼ਕਰਨ ਦੀ ਮੈਲ ਧੋਤੀ ਜਾਂਦੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਦੇਸ਼ ਭਰ ਦੇ ਵਿੱਚ ਦੇਸ਼ ਦੇ ਕੋਨੇ ਕੋਨੇ ਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਜਥਾ ਲੈ ਕੇ ਜਾਂਦੇ ਮਹਾਂਪੁਰਸ਼, ਦੋ ਦੋ ਮਹੀਨੇ ਪੜਾਵਾਂ ਤੇ ਰਹਿੰਦੇ ਇੱਥੇ ਵੀ ਜਿੱਥੇ ਆਪਾਂ ਬੈਠੇ ਹਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਮਹਾਂਪੁਰਸ਼ ਇੱਥੇ ਵੀ ਆਇਆ ਕਰਦੇ ਮਹੀਨਾ ਮਹੀਨਾ ਦੋ ਦੋ ਮਹੀਨਾ ਰਹਿ ਕੇ ਇੱਥੇ ਕਥਾ ਕਰਿਆ ਕਰਦੇ ਸਨ। ਤੇ ਲਾਗੇ ਨਾਢਾ ਸਾਹਿਬ, ਨਾਭਾ ਸਾਹਿਬ, ਪੰਜੋਖਰਾ ਸਾਹਿਬ, ਇਹਨਾਂ ਸਾਰੇ ਅਸਥਾਨਾਂ ਤੇ ਵਿਚਰਿਆ ਕਰਦੇ। ਜਥਾ ਉਹਨਾਂ ਦੇ ਨਾਲ ਹੁੰਦਾ, ਨਾਲ ਵਿਦਿਆਰਥੀਆਂ ਨੂੰ ਪੜਾਉਂਦੇ, ਨਾਲੇ ਕਥਾ ਕਰਦੇ। ਐਸੇ ਮਹਾਂਪੁਰਸ਼ ਉਹ ਬਚਨ ਕਰਿਆ ਕਰਦੇ ਸਨ ਕਿ ਭਾਈ ਜਿਹੜੀ ਸਾਧ ਸੰਗਤ ਹੈ ਇਹ ਸਤ ਸੰਗਤ ਘਾਟ ਹੈ। ਜਿਵੇਂ ਪੁਰਾਣੇ ਸਮਿਆਂ ਚ ਘਾਟ ਹੁੰਦੇ ਸੀ ਨਾ ਨਦੀਆਂ ਦਰਿਆਵਾਂ ਦੇ ਕੰਢਿਆਂ ਤੇ, ਉੱਥੇ ਜਾ ਕੇ ਲੋਕ ਕੱਪੜੇ ਧੋਂਦੇ ਸਨ, ਇਸ਼ਨਾਨ ਪਾਨ ਕਰਦੇ ਸਨ। ਕਹਿੰਦੇ ਜਿਹੜੀ ਸਤ ਸੰਗਤ ਹੈ ਇਹ ਘਾਟ ਹੈ, ਜਿਹੜਾ ਸਾਡਾ ਮਨ ਹੈ ਇਹ ਕੱਪੜਾ ਹੈ, ਮੈਲਾ ਹੋਇਆ ਹੋਇਆ ਨਾ, ਮਲੀਨ ਹੈ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ ਭਰੀਆ ਮਤ ਪਾਪਾਂ ਕੈ ਸੰਗ, ਇਹ ਸਾਡੀ ਮਤ ਮਲੀਨ ਹੋ ਰਹੀ ਹੈ। ਸਾਧ ਸੰਗਤ ਘਾਟ ਹੈ, ਇੱਥੇ ਨਾਮ ਰੂਪੀ ਜਲ ਹੈ, ਸੰਗਤ ਘਾਟ ਹੈ ਤੇ ਘਾਟ ਦੇ ਵਿੱਚ ਪਾਣੀ ਹੁੰਦਾ ਨਾ, ਸਾਧ ਸੰਗਤ ਰੂਪੀ ਘਾਟ ਵਿੱਚ ਨਾਮ ਰੂਪੀ ਜਲ ਹੈ ਤੇ ਪ੍ਰੇਮ ਰੂਪੀ ਸਾਬਣ ਹੈ। ਇੱਥੇ ਨਾਮ ਰੂਪੀ ਜਲ ਪਾ ਕੇ ਆਪਣੀ ਮਨ ਤੇ ਬੁੱਧੀ ਤੇ ਮੈਲਾ ਹੋਣ ਕਰਕੇ ਇਹਨੂੰ ਪ੍ਰੇਮ ਰੂਪੀ ਸਾਬਣ ਮੜੋ, ਤੇ ਫਿਰ ਜਦੋਂ ਮੈਲਾ ਹੋਵੇ ਕੱਪੜਾ ਤੇ ਉੱਤੇ ਮੁੱਕੀਆਂ ਮਾਰੀ ਦੀਆਂ ਹਨ, ਵੀ ਕੱਪੜਾ ਸਾਫ਼ ਹੋ ਜਾਵੇ, ਵਿੱਚੋਂ ਮੈਲ ਕੱਢਣ ਲਈ ਦੱਬਦੇ ਆ ਨਾ ਕੱਪੜੇ ਨੂੰ ਮੁੱਕੀ ਮਾਰਦੇ ਉੱਤੋਂ, ਸ਼ਰਧਾ ਤੇ ਨਿਸ਼ਚਾ ਰੂਪੀ ਮੁੱਕੀਆਂ ਮਾਰਦੀਆਂ ਹਨ। ਤੇ ਜਦੋਂ ਸ਼ਰਧਾ ਤੇ ਨਿਸ਼ਚਾ ਰੂਪੀ ਮੁੱਕੀਆਂ ਮਾਰੋਗੇ, ਨਾਮ ਰੂਪੀ ਜਲ ਪਾ ਕੇ ਪ੍ਰੇਮ ਰੂਪੀ ਸਾਬਣ ਰਗੜੋਗੇ ਇਹਨੂੰ, ਸਾਧ ਸੰਗਤ ਰੂਪੀ ਇਸ ਘਾਟ ਦੇ ਉੱਤੇ ਫਿਰ ਇਹ ਮਨ ਤੇ ਬੁੱਧੀ ਪਵਿੱਤਰ ਹੋਣਗੇ, ਸ਼ੁੱਧ ਹੋਣਗੇ। ਐਸੀ ਵੱਡੀ ਬਰਕਤ ਹੈ ਸਾਧ ਸੰਗਤ ਦੀ, ਇੱਥੇ ਆ ਕੇ ਮਨ ਪਵਿੱਤਰ ਹੁੰਦਾ, ਮਨ ਦੀ ਮੈਲ ਹਰੀ ਜਾਂਦੀ ਹੈ। ਇਹ ਮਹਾਂਪੁਰਸ਼ਾਂ ਦੇ ਬਚਨ ਸਨ ਜੋ ਆਪ ਜੀ ਨਾਲ ਸਾਂਝੇ ਕੀਤੇ ਹਨ। ਤੋ ਸਤ ਸੰਗਤ ਘਾਟ ਹੈ ਜਿੱਥੇ ਆ ਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨ ਦੀ ਮੈਲ ਹਰੀ ਜਾਂਦੀ ਹੈ।
ਸ਼ਰਧਾ ਤਰੋ ਕਰੋ ਗੁਰ ਸੇਵਾ,
ਮਨ ਚ ਸ਼ਰਧਾ ਧਾਰਨ ਕਰਕੇ ਗੁਰੂ ਕੀ ਸੇਵਾ ਕਰੋ। ਸ਼ਰਧਾ ਧਾਰ ਕੇ ਹਿਰਦੇ ਵਿੱਚ ਵਿਸ਼ਵਾਸ ਤੇ ਭਰੋਸਾ ਰੱਖ ਕੇ ਗੁਰੂ ਤੇ ਫਿਰ ਗੁਰੂ ਦੀ ਸੇਵਾ ਕਰੋ, ਗੁਰੂ ਦੀ ਟਹਿਲ ਕਰੋ। ਖਾਲਸਾ ਜੀ, ਗੁਰੂ ਤੇ ਸ਼ਰਧਾ ਹੋਵੇ, ਗੁਰਸਿੱਖ ਦਾ ਗੁਰੂ ਤੇ ਵਿਸ਼ਵਾਸ ਹੋਵੇ, ਔਰ ਵਿਸ਼ਵਾਸ ਕਰਕੇ ਗੁਰੂ ਤੇ ਸ਼ਰਧਾ ਰੱਖ ਕੇ ਗੁਰੂ ਦੀ ਸੇਵਾ ਕਰੇ।
ਸਿਮਰੋ ਨਾਮ ਜੋ ਦੇਵਨ ਦੇਵਾ,
ਪਰਮੇਸ਼ਰ ਦਾ ਨਾਮ ਸਿਮਰੋ ਜਿਹੜਾ ਸਾਰੇ ਦੇਵਾਂ ਦਾ ਦੇਵ ਹੈ। ਕਲਗੀਧਰ ਸਵਾਮੀ ਕਹਿੰਦੇ ਦੇਵਾਨ ਦੇਵ, ਉਹ ਅਕਾਲ ਪੁਰਖ ਦੇਵਤਿਆਂ ਦਾ ਵੀ ਦੇਵਤਾ ਹੈ, ਜਿਹੜਾ ਦੇਵਤਿਆਂ ਦਾ ਵੀ ਦੇਵ ਹੈ, ਉਹਦਾ ਨਾਮ ਸਿਮਰੋ, ਉਹਦਾ ਭਜਨ ਕਰੋ, ਉਹਦੇ ਨਾਮ ਦੀ ਆਰਾਧਨਾ ਕਰੋ ਜਿਹੜਾ ਸਾਰਿਆਂ ਵਿੱਚ ਰਮ ਰਿਹਾ।
ਇੱਕ ਪਾਦਾ ਬੂਲਾ ਜਿਸ ਨਾਮ,
ਖਾਲਸਾ ਜੀ ਇਸੇ ਤਰ੍ਹਾਂ ਇੱਕ ਹੋਰ ਗੁਰਸਿੱਖ ਇਹ ਪਾਂਧਾ ਹੈ, ਇਹ ਪੜਾਉਂਦਾ ਸੀ ਵਿਦਿਆਰਥੀਆਂ ਨੂੰ ਤਾਂ ਇਹਨੂੰ ਪਾਧਾ ਕਹਿੰਦੇ। ਬ੍ਰਾਹਮਣ ਸੀ ਇਹ, ਉਹਨਾਂ ਵੇਲਿਆਂ ਚ ਵਿਦਿਆਲੇ ਹੁੰਦੇ, ਉਹਨਾਂ ਵਿਦਿਆਲਿਆਂ ਚ ਬੱਚਿਆਂ ਨੂੰ ਪੜਾਉਣ ਦੀ ਇਹਦੀ ਡਿਊਟੀ ਸੀ, ਅੱਜ ਕੱਲ ਜਿਵੇਂ ਮਾਸਟਰ ਕਹਿ ਦਿੰਦੇ ਆਪਾਂ, ਇਹ ਮਾਸਟਰ ਸੀ। ਇਹਦਾ ਨਾਮ ਸੀ ਭਾਈ ਬੂਲਾ।
ਨਮੋ ਠਾਨਿਆਯੋ ਗੁਰਸਾਮ,
ਇਹਨੇ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਭਾਈ ਬੂਲਾ ਪਾਧਾ ਜੀ ਨੇ ਨਮਸਕਾਰ ਕੀਤੀ।
ਕੈਤ ਪਯੋ ਸੇਵਾ ਨੇ ਹੋਏ,
ਨਮਸਕਾਰ ਕਰਕੇ ਗੁਰੂ ਦੀ ਸ਼ਰਨ ਚ ਪੈ ਕੇ ਸਤਿਗੁਰੂ ਤੀਸਰੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਸੇਵਾ ਦਾ ਸਮਾਂ ਹੀ ਨਹੀਂ ਲੱਗਦਾ, ਆਪ ਜੀ ਕਹਿੰਦੇ ਹੋ ਸੇਵਾ ਕਰਿਆ ਕਰੋ। ਮਹਾਰਾਜ ਜੀ ਕੀ ਕਰੀਏ, ਸੇਵਾ ਦਾ ਵੇਲਾ ਨਹੀਂ ਹੁੰਦਾ, ਸੇਵਾ ਨਹੀਂ ਹੁੰਦੀ ਮੇਰੇ ਕੋਲੋਂ।
ਜਿਜ ਕੋ ਜਾਨ ਕਰਾਏ ਨਾ ਕੋਈ,
ਮੈਂ ਸੇਵਾ ਕਰਨ ਜਾਣਾ ਵੀ ਆ ਤੇ ਮੈਂ ਬ੍ਰਾਹਮਣ ਹਾਂ, ਪਾਂਧਾ ਹੋਣ ਕਰਕੇ ਮੇਰੇ ਕੋਲ ਕੋਈ ਸੇਵਾ ਨਹੀਂ ਕਰਾਉਂਦਾ। ਉਹ ਕਹਿੰਦੇ ਪਾਂਧਾ ਜੀ ਤੁਸੀਂ ਕਾਹਨੂੰ ਇਹ ਸੇਵਾ ਕਰਦੇ ਹੋ, ਲਿਆਓ ਅਸੀਂ ਕਰਦੇ। ਮਹਾਰਾਜ ਮੈਨੂੰ ਦਿਜ ਜਾਣ ਕੇ, ਪਾਂਧਾ ਜਾਣ ਕੇ ਮੇਰੇ ਕੋਲੋਂ ਕੋਈ ਸੇਵਾ ਕਰਾਉਂਦਾ ਨਹੀਂ।
ਜਿਸ ਪ੍ਰਕਾਰ ਹੋਏ ਮਮ ਕਲਿਆਣ,
ਮਹਾਰਾਜ ਮੇਰੀ ਕਲਿਆਣ ਕਿਵੇਂ ਹੋਵੇਗੀ, ਮੇਰੀ ਮੁਕਤੀ ਕਿਵੇਂ ਹੋਵੇਗੀ ਜੇ ਮੇਰੇ ਕੋਲੋਂ ਕੋਈ ਸੇਵਾ ਹੀ ਨਹੀਂ ਕਰਾਉਂਦਾ। ਮਹਾਰਾਜ ਮੇਰੀ ਕਲਿਆਣ ਕਿਵੇਂ ਹੋਵੇ।
ਕਰੋ ਆਪ ਉਪਦੇਸ਼ ਬਖਾਨ,
ਮਹਾਰਾਜ ਆਪ ਜੀ ਮੇਰੇ ਪ੍ਰਤੀ ਉਪਦੇਸ਼ ਬਖਸ਼ੋ।
ਕਰੋ ਬਚਨ ਪਠ ਸਤ ਗੁਰ ਬਾਣੀ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਾਂਧਾ ਬੂਲਾ ਜੀ ਏਦਾਂ ਕਰਿਆ ਕਰੋ, ਤੁਸੀਂ ਗੁਰੂ ਕੀ ਬਾਣੀ ਪੜਿਆ ਕਰੋ ਰੋਜ਼। और सतगुरां दी बाणी पढ़ के
कीजे कथा प्रेम को ठानी,
प्रेम धारण करके गुरबाणी दी कथा करया करो। तुसी जे तुहाडे ए वी तां सेवा कथा करोगे, कथा करनी भी सेवा। जे भावना सहित प्रेम सहित करिए ते फिर ए कथा भी गुरु की सेवा है। कथा सुननी भी गुरु की सेवा, कथा करनी भी गुरु की सेवा। महाराज जी कहते सेवा दा कोई एक प्रकार थोड़ी, जरूरी भांडे मांजोगे ते सेवा है। ते जे तुहाडे कोल ओ सेवा कोई नहीं कराउंदा भी तुसी पांदा जी ओ तुहाडा सत्कार करदे है, ते फिर तुसी गुरबाणी पढ़ के गुरबाणी दी कथा करन दी सेवा करिया करो। गुरसिखा नू गुरबाणी दी कथा सुनाया करो।
सत संगत मैं करहु सुनावन,
जिथे सत संगत होवे, साध संगत होवे, संगत विच जाके कथा सुनाया करो। प्रेम सहित गुरबाणी दी कथा करया करो।
गुरमत सिखन को सिखरावन,
और गुरबाणी दी कथा करके गुरु दी मत सिखाया करो। सिखा नू दसया करो भी गुरु की मत की है ते मन दी मत की है। मन दी मत त्यागनी है, गुरु दी मत नू ग्रहण करना। ए सिखिया गुरु के सिखा नू सिखाया करो, संगत विच कथा सुनाया करो।
पोथी लिखो सुफल गुरबानी,
फिर तुहाडी होर सेवा। देखो महाराज जिहो जिहो जा कोई अधिकारी ओनू हो जा उपदेश दिंदे ने, महाराज कहिंदे पढ़े लिखे हो गुरबाणी दीआं पोथियां लिखण दी सेवा कर लिया करो। उन्हां वेलिआं च अज वांगू प्रिंटिंग प्रैसां नहीं सन। अजकल ता प्रिंटिंग प्रैसां विच तड़ातड़ पोथियां छपदियां हन और बेहिसाबियां पोथियां छप रहीआं हन। पुरातन समयां विच हत्थां नाल गुरबाणी दीआं पोथियां लिखण दी सेवा करिआ करदे गुरसे। उह हत्थां नाल लिखण करके फिर बहुती गिणती नहीं सी हुंदी, तो बहुते गुरसिख जबानी बाणी कंठ कर लैंदे ते अभ्यास करके पढ़दे सन। महाराज जी कहिंदे भाई बूला जी इह वी सेवा गुरबाणी लिखण दी सेवा, क्योंकि लिखती कुल तारिया जीओ। जेड़े गुरबाणी लिखते ने लिखण वाले अपनिया कुलां तार लेंदे, अपनिया कुलां दा उधार कर ले। हुण खालसा जी अज दे वर्तमान समय विच कई नौजवान बच्चियां नू चा जागया, गुरु साहब ने चेटक लाई है उन्हां बच्चियां नू, उन्हां नू अल्ला शेरी देनी चाहीदी है। गुरबाणी लिखदे आ गुरसिख नौजवान बच्चे, जिवें पुरातन शैली विच लिखी जांदी सी ना गुरबाणी, स्याही भी किवें बननी ओ स्याही भी पुराने तरीके नाल बनाउंदे, ते स्याही बना के ते पुरातन तरीकियां नाल जिहड़े कागज आम करके जितने भी पुरातन पोथियां लिखियां जांदियां ओह कश्मीरी कागज उहदे ते लिखियां जांदियां। ओह जिहड़ा कश्मीरी कागज हुंदा है ओह सैकड़े सालां तक उहदी उमर है, ओह सैकड़े सालां तक रहिंदा है, इन्ना लम्मा चलदा। अजकल जिहड़े आम पोथियां ते कागज लगदे उहने वधिया नहीं हन। कश्मीरी कागज हाथ नाल बनाउंदे कागज, उहनां उत्ते कई नौजवान बच्चे ने जिहड़े पोथियां लिखदे पए गुरबाणी लिखण दी सेवा करदे, तां जो पुरातन चीजां जिहड़ियां ने उह पंथ विच रहिण। क्योंकि नवीनीकरण दे उत्ते ज्यों ज्यों असीं अगे वधदे जा रहे हां, बहुत सारा कुछ पुरातन साडा विरसा सानूं भुलदा जा रहा है। हुण तां फिर पंजाब दे विच वेखण च आ जांदा वी हुण पुराणियां पुराणियां चीजां वाले पासे लोकां दा दौर आ गया है। मकान भी हुण पुराणी दिखां वाले बनाण लग पे, हवेली टैप जिवें पहले समय च हुंदियां सन, हवेलियां छोटियां इट्टां कढ के लिया के लाउंदे, मुड़ मुड़ के फिर दुबारा, आखीर किन्ना क बंदा भजेगा। अपने मुड़ के पिछोकड़ वल तां आउणा ही पैंदा मनुख नूं। तो गुरबाणी दीआं पोथियां लिखण दी सेवा बड़ी वड्डी सेवा। महाराज जी कहिंदे भाई बूला जी तुसीं गुरबाणी लिखिआ करो। शहीद भाई मनी सिंह जी गुरु पातशाह दे लिखारी सन, कलगीधर स्वामी जी दे समय बहुत कुछ लिखिया उन्होंने। उन्होंने अगे ट्रेनिंग दित्ती लिखण दी शहीद बाबा दीप सिंह साहब जी ने। बाबा दीप सिंह जी ने भाई मनी सिंह जी कोल लिखण दी प्रेरणा लई ते भाई बाबा दीप सिंह जी ने फिर चार सरूप लिखे महाराज गुरु ग्रंथ साहब जी दे। तो इस प्रकार नाल एक सरूप अरबी भाषा विच भी बाबा दीप सिंह साहब जी ने लिखिया, गुरबाणी दीआं पोथियां लिखी। तो इस तरह का सुभाव सी पंथ विच, सिंघां च गुरबाणी लिखण दा भी चा सी। तो गुरबाणी महाराज जी कहिंदे लिखण दी सेवा भाई बूला जी करिया करो।
गुर नमित दीजे सिख जानी,
और जदों गुरबाणी दी पोथी लिखी जाए गुरु नमित, ਜਿਹੜਾ ਗੁਰਸਿੱਖ ਪੜ੍ਹਨ ਵਾਲਾ ਹੋਵੇ ਉਹਨੂੰ ਪੋਥੀ ਦੇਣੀ, ਜਿਹੜਾ ਗੁਰਬਾਣੀ ਪੜ੍ਹਨ ਵਾਲਾ ਹੋਵੇ ਉਹਨੂੰ ਗੁਰਬਾਣੀ ਦੀ ਪੋਥੀ ਦੇਣੀ, ਜਿਹਨੂੰ ਕਦਰ ਨਾ ਹੋਵੇ ਉਹਨੂੰ ਨਹੀਂ। ਕਿਉਂਕਿ ਗਾਹਕ ਤੋਂ ਬਿਨਾਂ ਗੁਣ ਦਿਓਗੇ ਤੇ ਉਸ ਗੁਣ ਦੀ ਕਦਰ ਨਹੀਂ ਹੁੰਦੀ। ਜਿਹੜਾ ਕੋਈ ਗੁਰੂ ਕਾ ਸਿੱਖ ਗੁਰਬਾਣੀ ਪੜ੍ਹਨ ਦਾ ਚਾਹਵਾਨ ਹੋਵੇ, ਭਾਈ ਬੂਲਾ ਜੀ, ਉਹ ਗੁਰਬਾਣੀ ਦੀ ਪੋਥੀ ਫਿਰ ਉਹਨਾਂ ਨੂੰ ਤੁਸੀਂ ਦੇਣੀ ਹੈ, ਗੁਰੂ ਨਿਮਿਤ ਜਾਣ ਕੇ ਸੇਵਾ ਕਰਨੀ ਹੈ।
ਜੇ ਕੋਈ ਆਪ ਦਰਬ ਦੇ ਜਾਏ,
ਹਾਂ, ਜਦੋਂ ਕਥਾ ਕਰਨੀ ਹੈ ਜਾਂ ਗੁਰਬਾਣੀ ਦੀ ਪੋਥੀ ਲਿਖ ਕੇ ਦੇਣੀ ਹੈ, ਉਦੋਂ ਬਦਲੇ ਚ ਪੈਸੇ ਨਹੀਂ ਮੰਗਣੇ। ਹਾਂ, ਜਿੰਨੀ ਕੋਈ ਜਥਾ ਸ਼ਕਤ ਦੇ ਜਾਏ ਆਪਣੀ ਭਾਵਨਾ ਸਹਿਤ, ਸ਼ਰਧਾ ਸਹਿਤ, ਉਹ ਆਪਣੇ ਪਰਿਵਾਰ ਦੇ ਨਿਰਵਾਹ ਵਾਸਤੇ ਲੈ ਲੈਣੀ, ਮੰਗਣੀ ਨਹੀਂ ਹੈ। ਹਾਂ, ਜਿੰਨੀ ਕੋਈ ਦੇ ਜਾਵੇ ਸ਼ਰਧਾ ਵਸ ਭਾਵਨਾ ਸਹਿਤ, ਉਤਨੀ ਗ੍ਰਹਿਣ ਕਰ ਲੈਣੀ ਹੈ।
ਤਰ ਸੰਤੋਖ ਵਰਤੀਏ ਪਾਏ,
ਜਿਹੜੀ ਮਾਇਆ ਆਵੇ ਉਹਨੂੰ ਸੰਤੋਖ ਨਾਲ ਵਰਤਣਾ, ਸਬਰ ਦੇ ਨਾਲ ਉਹਨੂੰ ਵਰਤਣਾ ਹੈ।
ਨਹੀਂ ਆਪ ਜਾਚੋ ਕਿਸ ਪਾਸੀ,
ਆਪ ਨੀ ਕਿਸੇ ਕੋਲੋਂ ਮੰਗਣੀ, ਕਿਸੇ ਕੋਲੋਂ ਜਾਚਣਾ ਕਰਨੀ।
ਇਹ ਸੇਵਾ ਵੱਡ ਫਲੈ ਪ੍ਰਕਾਸ਼ੀ,
ਜਦੋਂ ਇਹ ਸੇਵਾ ਕਰੋਗੇ ਭਾਈ ਬੂਲਾ ਜੀ, ਇਹਦਾ ਬੜਾ ਫਲ ਮਿਲੇਗਾ ਤੁਹਾਨੂੰ, ਇਹਦੇ ਬਹੁਤੇ ਵੱਡੇ ਫਲ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ।
ਡੱਲੇ ਬਾਸੀ ਸਿੱਖ ਸਮੁਦਾਏ,
ਡੱਲੇ ਪਿੰਡ ਦੇ ਰਹਿਣ ਵਾਲੇ ਜਿੰਨੇ ਸਿੱਖ ਹਨ,
ਇੱਕ ਦਿਨ ਸਕਲ ਗੁਰੂ ਟਿਗ ਆਏ,
ਸਭ ਚੱਲ ਕੇ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਚਰਣਾ ਵਿਚ ਆਏ।
ਦੇਖ ਦਿਓ ਸਾਂਝਾ ਉਪਦੇਸ਼,
ਜਦੋਂ ਸਾਰੇ ਸਿੱਖ ਆਏ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਗੁਰੂ ਅਮਰਦਾਸ ਜੀ। ਡੱਲੇ ਪਿੰਡ ਦੇ ਜਿੰਨੇ ਵੀ ਸਿੱਖ, 72 ਬ੍ਰਹਮ ਗਿਆਨੀ ਹੋਏ ਇਸ ਪਿੰਡ ਚ, ਤੋ ਇਹ ਸਾਰੇ ਸਿੱਖ ਜਦੋਂ ਮਹਾਰਾਜ ਜੀ ਦੇ ਚਰਨਾਂ ਚ ਬੈਠੇ, ਸਭ ਨੂੰ ਮਹਾਰਾਜ ਜੀ ਨੇ ਸਾਂਝਾ ਉਪਦੇਸ਼ ਬਖਸ਼ਿਆ।
ਸ਼੍ਰੀ ਸਤਿਗੁਰ ਕਰ ਕਿਰਪਾ ਵਿਸ਼ੇਸ਼,
ਵਿਸ਼ੇਸ਼ ਕਰਕੇ ਕਿਰਪਾ ਕੀਤੀ ਗੁਰਦੇਵ ਨੇ, ਦਇਆ ਦੇ ਘਰ ਵਿਚ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਤੁੱਠੇ।
ਦਿਨ ਗੁਰਪੁਰਬ ਦਰਸ ਸਕਰਾਂਤ,
ਮਹਾਰਾਜ ਜੀ ਕਹਿੰਦੇ ਜਦੋਂ ਗੁਰਪੁਰਬ ਦਾ ਦਿਨ ਹੋਵੇ, ਗੁਰਪੁਰਬ ਗੁਰੂ ਪਾਤਸ਼ਾਹ ਦਾ ਕੋਈ ਪ੍ਰਕਾਸ਼ ਦਿਹਾੜਾ ਹੋਵੇ, ਜੋਤੀ ਜੋਤ ਦਿਵਸ ਦਿਹਾੜਾ ਹੋਵੇ, ਗੁਰਗੱਦੀ ਦਿਵਸ ਹੋਵੇ ਜਾਂ ਸਕਰਾਂਤ ਦਾ ਦਿਨ ਹੋਵੇ, ਪੁੰਨਿਆ ਮੱਸਿਆ ਇਹ ਜੋੜ ਵੇਲੇ ਗੁਰੂ ਘਰਾਂ ਚ ਮਨਾਏ ਜਾਂਦੇ ਸੀ, ਹੁਣ ਵੀ ਮਨਾਏ ਜਾਂਦੇ ਬਹੁਤ ਸਾਰੇ ਸਥਾਨਾਂ ਤੇ, ਜਿੱਥੇ ਆਪਾਂ ਬੈਠੇ ਇੱਥੇ ਪੰਚਮੀ ਦੇ ਜੋੜ ਮੇਲੇ ਨੇ ਮਹੀਨੇ ਬਾਅਦ ਮਨਾਏ ਜਾਂਦੇ, ਕਈ ਸਥਾਨਾਂ ਤੇ ਦਸਵੀਂ ਦਾ ਦਿਨ ਮਨਾਇਆ ਜਾਂਦਾ। ਤਰਨ ਤਾਰਨ ਸਾਹਿਬ ਜਾਈਏ, ਉੱਥੇ ਪੁੰਨਿਆ ਦਾ, ਗੋਇੰਦਵਾਲ ਸਾਹਿਬ ਮੱਸਿਆ ਦਾ, ਏਦਾਂ ਸਾਰੇ ਪਾਸੇ ਕੋਈ ਨਾ ਕੋਈ ਦਿਨ ਮਨਾਇਆ ਜਾਂਦਾ। ਤੋ ਸਕਰਾਂਤ ਦਾ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ, ਕਿਉਂਕਿ ਵਿਸਾਖ ਦੀ ਸਕਰਾਂਤ ਵਾਲੇ ਦਿਨ ਅੰਮ੍ਰਿਤਸਰ ਸਰੋਵਰ ਪ੍ਰਗਟ ਹੋਇਆ ਸੀ, ਰਜਨੀ ਦਾ ਜਿਹੜਾ ਘਰ ਵਾਲਾ ਸੀ ਪਿੰਗਲਾ ਪਤੀ, ਉਹ ਵਿਸਾਖ ਦੀ ਸਕਰਾਂਤ ਨੂੰ ਉੱਥੇ ਰਾਜੀ ਹੋਇਆ ਸੀ। ਤੋ ਇਸ ਕਰਕੇ ਸੰਗਤ ਸੰਕ੍ਰਾਂਤ ਵਾਲੇ ਦਿਨ ਬਹੁਤੀਆਂ ਸੰਗਤਾਂ, ਵੈਸੇ ਤੇ ਜਿੱਥੇ ਜਿੱਥੇ ਗੁਰਧਾਮ ਨੇ ਉੱਥੇ ਸੰਗਤ ਹਾਜ਼ਰੀਆਂ ਭਰਦੀ ਹੈ। ਅੱਜ ਕੱਲ ਤਾਂ ਇਹਨਾਂ ਚੀਜ਼ਾਂ ਉੱਤੇ ਖੰਡਨ ਕਰੀ ਜਾਂਦੇ ਹੈ, ਅਖੇ ਜੀ ਸਿੱਖਾਂ ਦਾ ਕੀ ਮਤਲਬ ਸੰਕ੍ਰਾਂਤ ਨਾਲ, ਭਲਾ ਸੰਕ੍ਰਾਂਤ ਤਾਂ ਕੁਦਰਤੀ ਦਿਹਾੜਾ ਹੈ, ਉਹ ਤਾਂ ਕੁਦਰਤ ਦੇ ਨਾਲ ਮਹੀਨੇ ਦੇ ਨਾਲ ਸੰਬੰਧ ਰੱਖਦਾ, ਵੀ ਮਹੀਨੇ ਬਾਅਦ ਇੱਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਆਉਂਦਾ ਹੈ, ਜਿਹੜਾ ਸੂਰਜ ਪ੍ਰਵੇਸ਼ ਕਰਦਾ ਤੇ ਉਹਦਨ ਸੰਕ੍ਰਾਂਤ ਹੁੰਦੀ ਹੈ, ਤੇ ਪੁੰਨਿਆ ਜਾਂ ਮੱਸਿਆ ਦੇ ਨਾਲ ਇਹ ਕੋਈ ਕੋਈ ਬ੍ਰਾਹਮਣੀ ਪ੍ਰਕਿਰਿਆਵਾਂ ਥੋੜੀ ਨੇ, ਇਹ ਤਾਂ ਕੁਦਰਤੀ ਪ੍ਰਕਿਰਿਆ। ਪੁੰਨਿਆ ਕੁਦਰਤੀ ਪ੍ਰਕਿਰਿਆ, ਜਾਂ ਪੁੰਨਿਆ ਵਾਲੇ ਦਿਨ ਕੋਈ ਬ੍ਰਾਹਮਣ ਆਉਂਦਾ ਚੰਨ ਚੜਾਉਂਦਾ ਹੋਵੇ ਉੱਤੇ ਆਕਾਸ਼ ਵਿੱਚ, ਵੀ ਇਹ ਚੰਨ ਅੱਜ ਸਾਡਾ, ਜਾਂ ਮੱਸਿਆ ਵਾਲੇ ਦਿਨ ਉੱਤੇ ਪਰਦਾ ਪਾ ਦਿੰਦੇ ਨੇ ਬ੍ਰਾਹਮਣ, ਵੀ ਅੱਜ ਹਨੇਰਾ ਹੈ, ਉਹ ਤਾਂ ਕੁਦਰਤ ਪਈ ਕਰਦੀ ਹੈ ਤੇ ਕੁਦਰਤ ਦੇ ਦਿਨ ਨੇ ਸਾਰੇ। ਇਹਨਾਂ ਦਿਨਾਂ ਤੇ ਜੋ ਕੋਈ ਗੁਰੂ ਘਰ ਆ ਕੇ ਨਮਸਕਾਰ ਕਰੇ ਬਹਾਨੇ ਨਾਲ, ਉਦਾਂ ਕਈ ਵਾਰੀ ਨਹੀਂ ਬਣਦਾ ਕਿਸੇ ਨੂੰ ਸਬੱਬ, ਉਹ ਘੱਟੋ ਘੱਟ ਇਹਨਾਂ ਦਿਨਾਂ ਨੂੰ ਮਿੱਥ ਕੇ ਗੁਰੂ ਚਰਨਾਂ ਚ ਆ ਜਾਂਦਾ, ਜਿੰਨਾ ਸਮਾਂ ਗੁਰੂ ਕੀ ਸੰਗਤ ਚ ਬਹਿ ਕੇ ਕਥਾ ਕੀਰਤਨ ਸੁਣਦਾ ਉਹਦੇ ਨਾਲ ਭਲਾ ਹੀ ਹੁੰਦਾ। ਦੱਸੋ ਇੱਥੇ ਕਿਹੜਾ ਬ੍ਰਾਹਮਣਵਾਦ ਹੈ ਭਾਈ, ਜੇ ਸੰਕ੍ਰਾਂਤ ਵਾਲੇ ਦਿਨ ਆ ਕੇ ਕੋਈ ਗੁਰਸਿੱਖ 12 ਮਹੀਨੇ ਦੀ ਕਥਾ ਸੁਣ ਲੈਂਦਾ, 12ਵਾਂ ਮਾਝ ਦੀ ਬਾਣੀ ਸੁਣ ਲੈਂਦਾ, ਕੀਰਤਨ ਸੁਣ ਲੈਂਦਾ, ਉਹਦੇ ਚ ਕਿਹੜੀ ਬ੍ਰਾਹਮਣ ਕਿਰਿਆ, ਖਬਰੇ ਕਿੱਧਰ ਚੱਲ ਪਏ ਸਾਡੇ ਵੀਰ ਅਨਭੋਲ ਪੁਣੇ ਵਿੱਚ, ਸਭ ਕੁਝ ਹੀ ਖੰਡੀ ਜਾਂਦੇ ਹਨ। ਤੋ ਗੁਰੂ ਘਰਾਂ ਦੇ ਵਿੱਚ ਇਹ ਦਿਹਾੜੇ ਮਨਾਏ ਜਾਂਦੇ ਹਨ। ਮਹਾਰਾਜ ਗੁਰੂ ਅਮਰਦਾਸ ਸਾਹਿਬ ਹੁਕਮ ਕਰਦੇ, ਅੱਜ ਕੱਲ ਜਿਵੇਂ ਐਤਵਾਰ ਰੱਖ ਲਿਆ ਸਭ ਨੇ, ਹੁਣ ਜੇ ਕੋਈ ਆਖੇ ਵੀ ਐਤਵਾਰ ਤਾਂ ਇਸ ਅੰਗਰੇਜ਼ਾਂ ਦਾ ਸਨ ਡੇ ਤੇ ਉਹਨਾਂ ਦਾ ਹੁੰਦਾ, ਉਹ ਸੰਡੇ ਕਹਿ ਕੇ ਮਨਾਉਂਦੇ ਆ ਵੀ ਸੂਰਜ ਦਾ ਦਿਨ ਹੈ, ਤੇ ਫਿਰ ਹੁਣ ਅੰਗਰੇਜ਼ਾਂ ਦਾ ਹੋਣ ਕਰਕੇ ਵੀ ਛੱਡ ਦਈਏ ਵੀ ਅੰਗਰੇਜ਼ਾਂ ਦਾ। ਅੱਜ ਕੱਲ ਐਤਵਾਰ ਦੀ ਛੁੱਟੀ ਹੁੰਦੀ, ਉਹਨਾਂ ਵੇਲਿਆਂ ਚ ਸੰਕ੍ਰਾਂਤ ਦੀ, ਮੱਸਿਆ ਦੀ, ਪੂਰਨਮਾਸ਼ੀ ਦੀ, ਏਦਾਂ ਏਕਮ ਦੀਆਂ ਏਦਾਂ ਛੁੱਟੀਆਂ ਹੁੰਦੀਆਂ ਸਨ ਪੁਰਾਣੇ ਸਮਿਆਂ ਚ। ਉਹ ਛੁੱਟੀ ਦੇ ਦਿਨ ਹੋਣ ਕਰਕੇ ਗੁਰਦੇਵ ਨੇ ਹੁਕਮ ਕਰਨਾ, ਭਾਈ ਛੁੱਟੀ ਦਾ ਦਿਨ ਜਾਣ ਕੇ ਗੁਰੂ ਘਰ ਆਓ, ਆਪਣਾ ਸਮਾਂ ਵੱਧ ਤੋਂ ਵੱਧ ਗੁਰੂ ਚਰਨਾਂ ਚ ਜੋੜੋ। ਅੱਜ ਐਤਵਾਰ ਦਾ ਦਿਨ ਹੈ, ਅੱਜ ਦੇ ਦਿਨ ਬਹੁਤ ਸਾਰੀ ਸੰਗਤ ਇੱਥੇ ਹਾਜ਼ਰੀਆਂ ਭਰ ਰਹੀ ਹੈ, ਦੂਰੋਂ ਦਰੇਡਿਓ ਆਏ ਵੀ ਛੁੱਟੀ ਦਾ ਦਿਨ ਹੈ, ਸਾਰਾ ਹਫ਼ਤਾ ਕੰਮ ਕਾਰ ਵਿੱਚ ਲੰਘ ਗਿਆ, ਇੱਕ ਦਿਨ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋ ਕੇ ਗੁਰਦੇਵ ਦੇ ਦਰਸ਼ਨ ਕਰ ਲਈਏ, ਭਲਾ ਹੀ ਹੈ ਨਾ। ਤੇ ਜੇ ਇਹੀ ਦਿਨ ਕੋਈ ਆਖੇ ਵੀ ਸੱਜੇ ਖੱਬੇ ਹੋਰ ਮਾੜੇ ਭੈੜੇ ਕੰਮ ਕਰਦਿਆਂ ਲੰਘਾ ਦਈਏ, ਫਿਰ ਉਹ ਤਾਂ ਨੀ ਨਾ ਚੰਗਾ। ਗੁਰੂ ਕੀ ਸੰਗਤ ਵਿੱਚ ਬੀਤੇ ਉਹੀ ਭਲਾ ਹੈ, ਜਿਹੜਾ ਸਮਾਂ ਗੁਰੂ ਕੀ ਸੰਗਤ ਵਿੱਚ ਬੀਤੇ, ਗੁਰੂ ਦਰਸ਼ਨਾਂ ਨੂੰ ਬੀਤੇ, ਉਹ ਭਲਾ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉਂ ਬਲਿਹਾਰੀ ਸਤਿਗੁਰ ਚਰਨਾ। ਇਹ ਵੇਲਾ ਧੰਨ ਹੈ ਜਿਹੜੇ ਵੇਲੇ ਚ ਆ ਕੇ ਗੁਰੂ ਦੇ ਦਰਸ਼ਨ ਕਰੀਏ। ਹਾਂ, ਜਿਹਨੂੰ ਰੋਜ਼ ਸਮਾਂ ਲੱਗੇ ਰੋਜ਼ ਆਵੇ, ਤੋ ਰੋਜ਼ ਦਾ ਹੀ ਨਿਯਮ ਵੈਸੇ ਤਾਂ ਹੋਣਾ ਚਾਹੀਦਾ ਹੈ। ਇਤਿਹਾਸਕ ਸਥਾਨਾਂ ਤੇ ਸੰਗਤਾਂ ਉਹ ਦਿਨ ਤਿਉਹਾਰਾਂ ਤੇ ਹਾਜ਼ਰ ਹੋ ਕੇ ਮਹਾਰਾਜ ਜੀ ਦੀ ਖੁਸ਼ੀ ਲੈ ਲੈਂਦੇ, ਗੁਰਦੇਵ ਨੂੰ ਚੇਤੇ ਕਰ ਲੈਂਦੇ, ਪਰ ਅੱਜ ਕੱਲ ਨਕਾਰਾਤਮਕ ਬਿਰਤੀ ਜਿਹੜੀ ਬਾਰ ਬਾਰ ਕਿੰਤੂ ਪਰੰਤੂ ਤਰਕਾਂ ਕੁਤਰਕਾਂ, ਬਸ ਇਹੀ ਪਰੋਸੀਆਂ, ਇਹ ਵੀ ਨੀ ਕਰਨਾ, ਇਹ ਵੀ ਨੀ ਕਰਨਾ, ਇਹ ਵੀ ਨੀ ਕਰਨਾ, ਦੱਸੋ ਕਰਨਾ ਕੀ ਆ ਉਹ ਤਾਂ ਦੱਸ ਦਿਓ। ਆ ਵੀ ਨੀ ਕਰਨਾ, ਆ ਵੀ ਨੀ ਕਰਨਾ, ਇਹ ਤਾਂ ਦੱਸੀ ਜਾਂਦੇ, ਜੋ ਕਰਨਾ ਉਹ ਤਾਂ ਦੱਸੋ, ਉਹ ਵੀ ਨੀ ਦੱਸਦੇ। ਖੈਰ, ਗੁਰੂ ਅਮਰਦਾਸ ਸਾਹਿਬ ਸੰਗਤ ਨੂੰ ਸਾਂਝਾ ਉਪਦੇਸ਼ ਦਿੰਦੇ ਕਿ ਭਾਈ ਜਦੋਂ ਕੋਈ ਦਿਨ ਗੁਰਪੁਰਬ ਦਾ ਦਿਨ ਹੋਵੇ, ਜਾਂ ਸੰਕ੍ਰਾਂਤੀ ਦਾ, ਜਾਂ ਕੋਈ ਪੁੰਨਿਆ ਦਾ ਦਿਨ ਹੋਵੇ,
ਦੀਪਮਾਲ ਆਦਿਕ ਬਖਿਆਤ,
ਦੀਪਮਾਲਾ ਦਾ ਦਿਨ ਹੋਵੇ, ਦੀਵਾਲੀ ਦਾ ਜੋੜ ਮੇਲਾ ਹੋਵੇ,
ਹੋਏ ਦੁਸਹਿਰਾ ਮਿਲ ਇੱਕ ਥਾਂ,
ਦੁਸਹਿਰੇ ਦਾ ਦਿਨ ਹੋਵੇ, ਉਦੋਂ ਇੱਕ ਜਗ੍ਹਾ ਤੇ ਮਿਲ ਕੇ ਇਕੱਤਰ ਹੋ ਕੇ ਜਿਹੜੇ ਪੁਰਬ ਹੁੰਦੇ ਨੇ,
ਕਰੋ ਕੜਾ ਉਛਾਹ ਵਧਾਏ,
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਤੇ ਸੰਗਤੀ ਰੂਪ ਚ ਬਹਿ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਓ। ਕਿਉਂਕਿ ਆਮ ਲੋਕ, ਸਮਾਜ ਇੰਨਾ ਗੰਧਲਾ ਹੋ ਗਿਆ ਸੀ ਕਿ ਲੋਕ ਇਹ ਜਿਹੜੇ ਦਿਨ ਸੀ ਨਾ ਦੁਸਹਿਰੇ ਦੀਵਾਲੀ ਦੇ, ਜੂਏ ਖੇਡਦਿਆਂ ਜਾਂ ਸ਼ਰਾਬਾਂ ਪੀਂਦਿਆਂ ਬਤੀਤ ਕਰਦੇ। ਮਹਾਰਾਜ ਜੀ ਆਖਿਆ ਸਿੱਖਾਂ ਨੇ ਨੀ ਏਦਾਂ ਕਰਨਾ, ਸਿੱਖ ਇਹ ਦਿਨ ਗੁਰੂਦੁਆਰੇ ਆ ਕੇ ਮਨਾਉਣ, ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ। ਬਾਅਦ ਵਿੱਚ ਤਾਂ ਫਿਰ ਇਹਨਾਂ ਦਿਨਾਂ ਨਾਲ ਸਾਡੇ ਪਾਤਸ਼ਾਹ ਨੇ ਇਤਿਹਾਸ ਜੋੜ ਦਿੱਤੇ। ਆਹ ਹੁਣ ਜਿਹੜੇ ਦਿਨ ਚੱਲ ਰਹੇ ਨੇ ਨਵਰਾਤਰਿਆਂ ਦੇ, ਇਹਨਾਂ ਨਵਰਾਤਰਿਆਂ ਦੇ ਦਿਨਾਂ ਵਿੱਚ ਆਮ ਸਾਡੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਦੇਵੀ ਦਾ ਪੂਜਨ ਕੀਤਾ ਜਾਂਦਾ ਹੈ। 9 ਦਿਨ ਕਲਗੀਧਰ ਸਵਾਮੀ ਜਦੋਂ ਪੰਥ ਦੀ ਸਾਜਨਾ ਕੀਤੀ, ਮਹਾਰਾਜ ਜੀ ਆਖਿਆ ਮੇਰੇ ਪੰਥ ਵਾਸਤੇ ਜਿਹੜੀ ਭਗਉਤੀ ਹੈ ਦੇਵੀ ਆ, ਉਹ ਸ਼੍ਰੀ ਸਾਹਿਬ ਹੈ, ਤਲਵਾਰ ਕਿਰਪਾਨ। ਮਹਾਰਾਜ ਜੀ ਨੇ ਹੁਕਮ ਕੀਤਾ 9 ਦਿਨ ਨਵਰਾਤਰਿਆਂ ਦੇ ਵਿੱਚ ਮੇਰੇ ਸਿੰਘ ਸ਼ਸਤਰਾਂ ਦੀ ਪੂਜਾ ਕਰਨਗੇ। ਸਾਡੇ ਵਾਸਤੇ ਤਾਂ ਇਹੀ ਸਭ ਤੋਂ ਪ੍ਰਸਿੱਧ ਦੇਵੀ ਹੈ ਨਾ, ਸ਼ਸਤਰ ਭਗਉਤੀ। ਇਹਨੂੰ ਮਹਾਰਾਜ ਜੀ ਨੇ ਮੱਥਾ ਟੇਕਿਆ, ਨਵੋ ਸ੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਇੱਕ ਤੇ ਦਵੈ ਸੁਪਟਾ ਹੱਥ ਸੋਹੀ। ਨਵਰਾਤਰਿਆਂ ਦੇ ਦਿਨਾਂ ਚ ਮਹਾਰਾਜ ਜੀ ਨੇ ਸਾਰੇ ਸ਼ਸਤਰ ਖਜ਼ਾਨੇ ਚੋਂ ਬਾਹਰ ਕਢਾਉਣੇ, 9 ਦਿਨ ਉਹਨਾਂ ਦੀ ਮਾਜ ਮਜਾਈ ਕਰਕੇ ਸੇਵਾ ਹੋਣੀ, ਕਿਉਂਕਿ ਬਰਸਾਤਾਂ ਦਾ ਮੌਸਮ ਲੰਘ ਕੇ ਜਾਂਦਾ ਤੇ ਲੋਹੇ ਦੇ ਸ਼ਸਤਰ ਹੋਣ ਕਰਕੇ ਜਰ ਫੜ ਜਾਂਦੀ। ਇਹਨਾਂ ਦਿਨਾਂ ਚ ਉਹਨਾਂ ਦੀ ਸੇਵਾ ਹੋਣੀ, ਸਫਾਈ ਕਰਕੇ ਫਿਰ ਦੁਸਹਿਰੇ ਵਾਲੇ ਦਿਨ ਚੰਦੋਆ ਲਾ ਕੇ ਉੱਤੇ ਥੱਲੇ ਸ਼ਸਤਰਾਂ ਦਾ ਪ੍ਰਕਾਸ਼ ਉੱਚੇ ਪੜੇ ਪੀੜੇ ਤੇ ਰੱਖ ਕੇ ਪਲੰਘੇ ਤੇ ਉਹਨਾਂ ਨੂੰ ਪੁਸ਼ਪ ਭੇਟ ਕਰਨੀ ਤੇ ਫਿਰ ਮਹਾਰਾਜ ਜੀ ਨੇ ਉਹਨਾਂ ਦੀ ਪੂਜਾ ਕਰਨੀ ਕਲਗੀਧਰ ਸਵਾਮੀ। ਦੁਸਹਿਰੇ ਵਾਲੇ ਦਿਨ ਖਾਲਸਾ ਸ਼ਸਤਰਾਂ ਦੀ ਪੂਜਾ ਕਰਦਾ ਹੈ, ਤੋ ਸ਼ਸਤਰ ਪੂਜਨ ਦਿਵਸ ਨਾਲ ਇਸ ਦਿਨ ਨੂੰ ਮਹਾਰਾਜ ਜੀ ਨੇ ਜੋੜ ਦਿੱਤਾ। ਦੀਵਾਲੀ ਦੇ ਪੁਰਬ ਨੂੰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਪਵਿੱਤਰ ਕੀਤਾ, ਅਸੀਂ ਉਹਨਾਂ ਦੇ ਨਾਂ ਨਾਲ ਯਾਦ ਕਰਕੇ ਦੀਪਮਾਲਾ ਦਾ ਜੋੜ ਮੇਲਾ ਬੰਦੀ ਛੋੜ ਦਿਵਸ ਦੇ ਰੂਪ ਚ ਮਨਾਉਂਦੇ ਹਾਂ। ਇਸ ਤਰ੍ਹਾਂ ਇਹ ਸਾਰੇ ਦਿਹਾੜੇ ਸਤਿਗੁਰੂ ਜੀ ਨੇ ਆਪਣੇ ਗੁਰ ਇਤਿਹਾਸ ਨਾਲ ਜੋੜ ਦਿੱਤੇ, ਨਹੀਂ ਤਾਂ ਆਮ ਕਰਕੇ ਹੋਲੀ ਲੋਕ ਮਾੜੇ ਭੈੜੇ ਰੰਗ ਸੁੱਟ ਕੇ ਇੱਕ ਦੂਜੇ ਤੇ ਗੰਦ ਪਾਉਂਦੇ, ਗਾਲਾਂ ਕੱਢਦੇ, ਲੜਦੇ, ਭਿੜਦੇ, ਸ਼ਰਾਬਾਂ ਪੀਂਦੇ, ਭੰਗਾਂ ਪੀ ਕੇ ਪੁੱਠੇ ਸਿੱਧੇ ਕੰਮ ਕਰਦੇ। ਮਹਾਰਾਜ ਜੀ ਕਲਗੀਧਰ ਜੀ ਨੇ ਆਖਿਆ ਮੈਂ ਨਿਰਾਲਾ ਪੰਥ ਸਾਜਿਆ, ਗੁਰਦੇਵ ਨੇ ਆਖਿਆ ਮੇਰਾ ਪੰਥ ਹੋਲਾ ਮਹੱਲਾ ਬਣਾਇਆ ਕਰੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹੱਲਾ ਖੇਡਣ ਦੀ ਮਰਿਆਦਾ ਸ੍ਰੀ ਅਨੰਦਪੁਰ ਸਾਹਿਬ ਚ ਲਾਈ। ਗੁਰਦੇਵ ਨੇ ਉਜਵਲ ਜਿਹੜੀ ਖੇਡ ਹੈ ਉਹ ਆਪਣੇ ਪੰਥ ਨੂੰ ਪ੍ਰਦਾਨ ਕੀਤੀ। ਕਿਉਂਕਿ ਬਹੁਤ ਸਾਰੇ ਤਿਉਹਾਰ ਜਿਹੜੇ ਸਨ ਹਿੰਦੁਸਤਾਨ ਦੇ ਉਹ ਗੰਧਲੇ ਹੋ ਚੁੱਕੇ ਸਨ। ਤੋ ਗੁਰੂ ਅਮਰਦਾਸ ਸਾਹਿਬ ਹੁਕਮ ਕਰਦੇ ਨੇ, ਕਹਿੰਦੇ ਭਾਈ ਕੋਈ ਵਿਸਾਖੀ ਦਾ ਪੁਰਬ ਹੋਵੇ, ਦੀਪਮਾਲਾ ਹੋਵੇ, ਦੁਸਹਿਰਾ ਹੋਵੇ, ਸੰਕ੍ਰਾਂਤ ਹੋਵੇ, ਕੋਈ ਗੁਰਪੁਰਬ ਹੋਵੇ, ਤੁਸੀਂ ਗੁਰੂ ਘਰ ਆਉਣਾ, ਧਰਮਸ਼ਾਲਾ ਚ ਇਕੱਠੇ ਹੋਣਾ, ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਅਰਦਾਸ ਕਰਕੇ ਉਹ ਦੇਗ ਸਾਰਿਆਂ ਵਿਚ ਵਰਤਾਉਣੀ, ਕਥਾ ਕੀਰਤਨ ਦਾ ਪ੍ਰਵਾਹ ਚਲਾਉਣਾ।
ਗੁਰ ਨਿਮਿਤ ਕਰ ਦਿਓ ਵਰਤਾਈ,
ਕੜਾ ਪ੍ਰਸ਼ਾਦ ਦੀ ਦੇਗ ਗੁਰੂ ਨਿਮਿਤ ਵਰਤਾਉਣੀ ਹੈ,
ਸ਼ਬਦ ਕੀਰਤਨ ਕਰੋ ਬਨਾਈ,
ਔਰ ਇਹਨਾਂ ਦਿਨਾਂ ਤੇ ਦੀਵਾਨ ਸਜਾ ਕੇ ਸ਼ਬਦ ਕੀਰਤਨ ਦਾ ਪ੍ਰਵਾਹ ਚਲਾਉਣਾ। ਗੁਰਬਾਣੀ ਦੀ ਕਥਾ ਹੋਵੇ, ਗੁਰਬਾਣੀ ਦਾ ਕੀਰਤਨ ਹੋਵੇ।
ਸਿੱਖ ਗਰੀਬ ਹੋਏ ਵਸਤਰ ਬਹੀਨ,
ਜੇ ਕੋਈ ਗਰੀਬੜਾ ਸਿੱਖ ਮਿਲੇ ਕੋਈ ਕੱਪੜੇ ਤੋਂ ਬਿਨਾਂ ਵੀ ਉਹਦੇ ਤਨ ਤੇ ਕੱਪੜਾ ਨਹੀਂ।
ਦੀਜੇ ਤਿਸੇ ਸਿਵਾਏ ਨਵੀਨ,
ਉਹਨੂੰ ਨਵਾਂ ਕੱਪੜਾ ਸਵਾ ਕੇ ਉਹਨੂੰ ਪਵਾਵੇ, ਗੁਰਸਿੱਖ ਨੂੰ ਪਹਿਲ ਦੇਵੇ। ਪਹਿਲਾਂ ਖਾਲਸਾ ਜੀ ਆਪਣਾ ਪਰਿਵਾਰ ਸੰਭਾਲੀ ਦਾ ਨਾ, ਫਿਰ ਦੂਜਿਆਂ ਵੱਲ ਟੁਰੀ ਦਾ। ਆਪਣੇ ਪਰਿਵਾਰ ਦੇ ਜੀ ਭੁੱਖੇ ਮਰਦੇ, ਹੁਣ ਅਸੀਂ ਗੁਆਂਢੀ ਨੂੰ ਰਜਾਈਏ ਫਿਰ ਗੱਲ ਚੰਗੀ ਨੀ ਨਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕੋਈ ਗੁਰਸਿੱਖ ਜਿਹਦੇ ਤਨ ਤੇ ਕੱਪੜਾ ਨਾ ਹੋਵੇ ਉਹਨੂੰ ਕੱਪੜਾ ਸਵਾ ਕੇ ਦੇਣਾ।
ਭਿੱਖੂ ਛੁਦਤ ਕੋ ਦਿਓ ਆਹਾਰੋ,
ਕੋਈ ਭੁੱਖਾ ਹੋਵੇ ਤੇ ਉਹਨੂੰ ਭੋਜਨ ਛਕਾਉਣਾ।
ਮਿਲ ਕਰ ਸਕਲ ਏਵ ਪ੍ਰਤਪਾਰੋ,
ਇਹਦਾ ਸਾਰਿਆਂ ਨੇ ਮਿਲ ਕੇ ਸੰਗਤੀ ਰੂਪ ਚ ਸੇਵਾ ਕਰਨੀ ਹੈ, ਕਿਉਂਕਿ ਇੱਕ ਦੋ ਬੰਦੇ ਥੋੜੀ ਸੇਵਾ ਕਰ ਸਕਦੇ ਹੈ। ਏਦਾਂ ਦੀਆਂ ਸਵਾਵਾਂ ਤਾਂ ਸੰਗਤੀ ਰੂਪ ਚ ਮਿਲ ਕੇ ਇਕੱਤਰ ਹੋ ਕੇ ਹੁੰਦੀਆਂ ਹਨ।
ਕੈ ਸਿੱਖ ਕੋ ਕਾਰਜ ਅਰ ਜਾਏ,
ਜਾਂ ਫਿਰ ਕਿਸੇ ਸਿੱਖ ਦਾ ਕੋਈ ਮੋਰਚਾ ਅੜ ਜੇ, ਕਿਸੇ ਗੁਰਸਿੱਖ ਦਾ ਕੋਈ ਕਾਰਜ ਅੜ ਜਾਵੇ।
ਨੈ ਤਿਸ ਤੇ ਕਿਉਂ ਹੂੰ ਬਨ ਆਏ,
ਉਹ ਸਿੱਖ ਆਪਣਾ ਜ਼ੋਰ ਲਾਵੇ ਤੇ ਉਹਦੇ ਕੋਲੋਂ ਕੰਮ ਨਾ ਹੋ ਪਾਵੇ। ਕਈ ਤਰ੍ਹਾਂ ਦੇ ਕਾਰਜ ਹੁੰਦੇ, ਕਈ ਵਾਰੀ ਨਹੀਂ ਹੁੰਦੇ, ਕਈ ਵਾਰੀ ਹਿੰਮਤ ਕਰਕੇ ਵੀ ਨਹੀਂ ਹੁੰਦੇ ਬੰਦੇ ਕੋਲੋਂ, ਇਕੱਲੇ ਕੋਲੋਂ। ਮਹਾਰਾਜ ਕਹਿੰਦੇ ਜੇ ਕਿਸੇ ਗੁਰਸਿੱਖ ਦਾ ਕੋਈ ਕਾਰਜ ਅੜ ਜਾਵੇ, ਅਟਕ ਜਾਵੇ, ਉਹਦੇ ਕੋਲੋਂ ਨਾ ਹੋ ਰਿਹਾ ਹੋਵੇ,
ਮਿਲੋ ਸਕਲ ਮੈਂ ਕਰ ਅਰਦਾਸ,
ਕਹਿੰਦੇ ਫਿਰ ਸਾਰੇ ਮਿਲ ਕੇ ਇਕੱਤਰ ਹੋ ਕੇ ਸੰਗਤੀ ਰੂਪ ਚ ਉਸ ਸਿੱਖ ਦੇ ਕਾਰਜ ਰਾਸ ਕਰਨ ਦੀ ਅਰਦਾਸ ਕਰੋ ਕਿ ਮਹਾਰਾਜ ਇਸ ਸਿੱਖ ਦਾ ਕਾਰਜ ਰਾਸ ਕਰੋ, ਸੰਗਤੀ ਰੂਪ ਦੇ ਵਿੱਚ ਅਰਦਾਸ ਕਰੋ।
ਯਥਾ ਸ਼ਕਤ ਲੀਜੇ ਸਭ ਪਾਸ,
ਜੇ ਤੁਸੀਂ ਕਿਸੇ ਪ੍ਰਕਾਰ ਨਾਲ ਉਹਦੀ ਮਦਦ ਕਰ ਸਕੋ, ਯਥਾ ਸ਼ਕਤ ਜਿਤਨੀ ਵੀ ਕਰ ਸਕੋ ਤਾਂ ਉਹਦੀ ਮਦਦ ਕਰੋ, ਉਹਦੀ ਸਹਾਇਤਾ ਕਰੋ।
ਇਕੱਠੋ ਕਰ ਤਨ ਦਿਓ ਤਿਸ ਤਾਈ,
ਜੇ ਉਹ ਧਨ ਤੋਂ ਕਿਸੇ ਪ੍ਰਕਾਰ ਨਾਲ ਸੱਖਣਾ, ਧਨ ਬਿਨਾਂ ਕੋਈ ਉਹਦਾ ਕਾਰਜ ਅਟਕਿਆ ਤੇ ਧਨ ਇਕੱਠਾ ਕਰਕੇ ਉਹਦੀ ਲੋੜ ਪੂਰੀ ਕਰਨ ਦਾ ਯਤਨ ਕਰੋ।
ਜਿਸ ਤੇ ਕਾਰਜ ਕੋ ਬਨ ਜਾਈ,
ਇਹਦੇ ਨਾਲ ਉਸ ਸਿੱਖ ਦਾ ਅਟਕਿਆ ਹੋਇਆ ਕਾਰਜ ਬਣ ਜਾਵੇ।
ਇਹੀ ਰੀਤ ਜਬ ਵਿਖੇ ਚਲਾਵੋ,
ਮਹਾਰਾਜ ਕਹਿੰਦੇ ਮਰਿਆਦਾ ਆਪਣੇ ਚ ਚਲਾਓ, ਸਿੱਖ ਨੇ ਸਿੱਖ ਦੀ ਮਦਦ ਕਰਨੀ, ਗੁਰਸਿੱਖ ਨੇ ਗੁਰਸਿੱਖ ਦੀ ਟਹਿਲ ਕਰਨੀ ਹੈ, ਇਹ ਮਰਿਆਦਾ ਆਪਣੇ ਵਿਚ ਚਲਾਣ ਦੀ ਪ੍ਰਵਿਰਤੀ ਰੱਖੋ।
ਕਰੋ ਜੋਰ ਸ਼ੁਭ ਦਿਨ ਜਬ ਪਾਵੋ,
ਕਹਿੰਦੇ ਜਦੋਂ ਕੋਈ ਦਿਨ ਤਿਉਹਾਰ ਆਵੇ, ਕੋਈ ਗੁਰਪੁਰਬ ਆਵੇ, ਉਸ ਦਿਨ ਜੋੜ ਮੇਲਾ ਕਰੋ।
ਪੁੱਤਰ ਪੋਤਰੇ ਹੋਏ ਤੁਮਾਰੇ,
ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਇਹ ਫਿਰਤ ਚਲਾਓਗੇ ਤੁਹਾਨੂੰ ਕਰਦਿਆਂ ਨੂੰ ਵੇਖਣਗੇ ਤੁਹਾਡੇ ਪੁੱਤਰ, ਤੇ ਤੁਹਾਡੇ ਪੁੱਤਰਾਂ ਨੂੰ ਉਹ ਸਭ ਕੁਝ ਕਰਦਿਆਂ ਤੁਹਾਨੂੰ ਵੇਖ ਕੇ ਤੁਹਾਡੇ ਪੁੱਤਰ ਕਰਨਗੇ, ਤੁਹਾਡੇ ਪੁੱਤਰਾਂ ਨੂੰ ਵੇਖ ਕੇ ਤੁਹਾਡੇ ਪੋਤਰੇ ਕਰਨਗੇ, ਏਦਾਂ ਫਿਰ ਅੱਲ ਪੈ ਜਾਏਗੀ, ਅੱਗੇ ਵਧੀਆ ਫਿਰਤ ਪੈ ਜੇ। ਹਾਂਜੀ,
ਕਰੇ ਕਾਰੇ ਸਰੀਤੀ ਸਾਰੇ,
ਮਹਾਰਾਜ ਜੀ ਕਹਿੰਦੇ ਇਸ ਰੀਤੀ ਨਾਲ ਫਿਰ ਅੱਗੇ ਤੁਹਾਡੀ ਕੁੱਲ ਚੋ ਸਾਰੇ ਕਾਰਜ ਹੀ ਏਦਾਂ ਹੋਇਆ ਕਰਨਗੇ। ਕਿਸੇ ਨੂੰ ਤਾਂ ਪਹਿਲ ਕਰਨੀ ਪੈਂਦੀ ਹੈ ਨਾ, ਇੱਕ ਵਾਰੀ ਕੋਈ ਪਹਿਲ ਕਰਕੇ ਚੱਲ ਪਵੇ ਅੱਗੇ, ਫਿਰ ਬੱਚੇ, ਫਿਰ ਉਹਨਾਂ ਦੇ ਅੱਗੇ ਸੰਤਾਨ, ਏਦਾਂ ਕੁੱਲਾਂ ਦੇ ਵਿੱਚ ਫਿਰ ਅੱਗੇ ਮਰਿਆਦਾ ਚੱਲ ਪੈਂਦੀ ਹੈ।
ਇਹ ਰਹਿ ਰਾਸ ਕਦੀਮੀ ਚਲੇ,
ਮਹਾਰਾਜ ਜੀ ਕਹਿੰਦੇ ਫਿਰ ਇਹ ਰੋ ਰੀਤ, ਰਹਿ ਰਾਸ ਦਾ ਇੱਥੇ ਮਤਲਬ ਹੈ ਰੋ ਰੀਤ, ਇਹ ਚੰਗੀ ਮਰਿਆਦਾ ਫਿਰ ਸਦਾ ਵਾਸਤੇ ਕਦੀਮੀ ਚੱਲ ਪਵੇਗੀ।
ਸਿੱਖੀ ਤਰੇ ਮਹਾ ਸੁਖ ਮਿਲੇ,
ਜਿਹੜਾ ਗੁਰਸਿੱਖੀ ਧਾਰਨ ਕਰੇਗਾ ਉਹਨੂੰ ਮਹਾਨ ਸੁਖ ਦੀ ਪ੍ਰਾਪਤੀ ਹੋਵੇਗੀ, ਜਿਹੜਾ ਗੁਰਸਿੱਖੀ ਵੱਲ ਪਰਤੇਗਾ, ਗੁਰਸਿੱਖੀ ਨੂੰ ਧਾਰੇਗਾ ਉਹਨੂੰ ਮਹਾਨ ਸੁੱਖ ਦੀ ਪ੍ਰਾਪਤੀ ਹੋਵੇਗੀ।
ਤਰ ਸ਼ਰਧਾ ਗਾਵੇ ਗੁਰਬਾਣੀ,
ਜਿਹੜੇ ਮਨ ਚ ਸ਼ਰਧਾ ਧਾਰਨ ਕਰਕੇ ਗੁਰਬਾਣੀ ਗਾਵਣਗੇ, ਮਨ ਵਿਚ ਸ਼ਰਧਾ ਤੇ ਭਰੋਸਾ ਧਾਰਨ ਕਰਕੇ ਗੁਰਬਾਣੀ ਦਾ ਕੀਰਤਨ ਕਰਨਗੇ।
ਪਰਾਲਬਧ ਜਿਨ ਹੋਏ ਮਹਾਨੀ,
ਕਹਿੰਦੇ ਜਿਨ੍ਹਾਂ ਦੀ ਪਰਾਲਬਧ ਮਹਾਨ ਹੋਵੇਗੀ।
ਅਸ ਉਪਦੇਸ਼ ਸਬਨ ਕੋ ਕਰਕੇ,
ਕਹਿੰਦੇ ਭਾਈ ਉਹੀ ਹਰੀ ਦਾ ਕੀਰਤਨ ਕਰਨਗੇ ਜਿਨ੍ਹਾਂ ਦੀ ਪਰਾਲਬਧ ਚ ਲਿਖਿਆ ਹੋਵੇਗਾ। ਇਹ ਪਾਵਨ ਉਪਦੇਸ਼ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਡੱਲੇ ਪਿੰਡ ਦੇ ਵਾਸੀਆਂ ਨੂੰ ਕੀਤਾ।
ਗੁਣ ਸਿੱਖ ਰਾਏ ਔਗੁਣ ਪਰ ਹਰ ਕੇ,
ਮਹਾਰਾਜ ਜੀ ਨੇ ਗੁਣ ਸਿਖਾਏ ਤੇ ਉਹਨਾਂ ਦੇ ਔਗਣ ਦੂਰ ਕੀਤੇ।
ਗੋਇੰਦਵਾਲ ਗੁਰੂ ਚੱਲ ਆਏ,
ਡੱਲੇ ਪਿੰਡ ਦੇ ਇਹਨਾਂ ਸੇਵਕਾਂ ਨੂੰ ਕਿਰਤਾਰਥ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਵਾਪਸ ਆਪਣੀ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਾਪਸ ਆ ਗਏ।
ਸੇਵਕ ਸੰਗ ਅਹੀਂ ਸਮੁਦਾਏ,
ਸਤਿਗੁਰੂ ਜੀ ਨਾਲ ਮਹਾਰਾਜ ਜੀ ਦੇ ਬੇਅੰਤ ਸੇਵਕ ਸਤਿਗੁਰਾਂ ਦੇ ਪ੍ਰੇਮੀ ਨਾਲ ਹਨ।
ਭਜਨ ਕੀਰਤਨ ਲਾਗਤ ਰੰਗ,
ਇਹਨਾਂ ਨੂੰ ਪਰਮੇਸ਼ਰ ਦੇ ਭਜਨ ਦਾ ਔਰ ਅਕਾਲ ਪੁਰਖ ਦੇ ਕੀਰਤਨ ਦਾ ਰੰਗ ਲੱਗਾ ਹੋਇਆ, ਪਰਮੇਸ਼ਰ ਦੇ ਭਜਨ ਦਾ ਤੇ ਨਿਰੰਕਾਰ ਦੇ ਕੀਰਤਨ ਦਾ ਰੰਗ ਜਿਨ੍ਹਾਂ ਦੇ ਹਿਰਦਿਆਂ ਨੂੰ ਲੱਗਾ ਹੋਇਆ।
ਉਹ ਤੇ ਆਨੰਦ ਗੁਰੂ ਕੇ ਸੰਗ,
ਸਤਿਗੁਰਾਂ ਦੀ ਸੰਗਤ ਕਰਕੇ ਆਨੰਦ ਹੀ ਆਨੰਦ ਵਰਤ ਰਿਹਾ ਸਭ ਵਿਚ, ਸਭ ਦੇ ਹਿਰਦੇ ਆਨੰਦ ਨਾਲ ਭਰ ਰਹੇ ਹਨ।
ਅੰਮ੍ਰਿਤ ਸਮ ਆਹਾਰ ਨਿਤ ਹੋਵੇ,
ਗੁਰੂ ਕੇ ਲੰਗਰਾਂ ਵਿਚ ਅੰਮ੍ਰਿਤ ਵਰਗਾ ਭੋਜਨ ਤਿਆਰ ਹੁੰਦਾ ਰੋਜ਼, ਅੰਮ੍ਰਿਤ ਹੀ ਹੈ ਜਿਹੜਾ ਗੁਰੂ ਲੰਗਰਾਂ ਵਿਚ ਵਰਤੇ, ਅੰਮ੍ਰਿਤ ਦੇ ਸਮਾਨ ਗੁਰੂ ਕਾ ਲੰਗਰ ਤਿਆਰ ਹੁੰਦਾ।
ਦਰਸ਼ਨ ਕਰੇ ਕਲੂਖਨ ਖੋਵੇ,
ਲੰਗਰਾਂ ਵਿਚ ਲੰਗਰ ਛਕ ਕੇ ਫਿਰ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਦੀ, ਮਹਾਰਾਜ ਜੀ ਦੇ ਦਰਸ਼ਨ ਕਰਕੇ ਦਰਸ਼ਨ ਕੀਤਿਆਂ ਸਾਰੇ ਪਾਪ ਕੱਟੇ ਜਾਂਦੇ ਹਨ, ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ।
ਆਏ ਸ਼ਰਨ ਤਿਸ ਕਰੇ ਉਧਾਰੇ,
ਜਿਹੜਾ ਮਹਾਰਾਜ ਜੀ ਦੀ ਸ਼ਰਨ ਚ ਆ ਜਾਂਦਾ ਹੈ ਸਤਿਗੁਰੂ ਜੀ ਉਹਦਾ ਉਧਾਰ ਕਰਦੇ ਹਨ, ਜਿਹੜਾ ਵੀ ਸ਼ਰਨ ਆ ਜਾਏ ਗੁਰੂਦੇਵ ਦੇ ਮਹਾਰਾਜ ਜੀ ਉਹਨੂੰ ਪਾਰ ਉਤਾਰਦੇ ਹਨ, ਜਿਹੜਾ ਸ਼ਰਨ ਆਉਂਦਾ ਉਹਨੂੰ ਗਲ ਲਾਉਂਦੇ ਹਨ।
ਉਪਦੇਸ਼ੇ ਸਤਨਾਮ ਸੁਖਾਰੇ,
ਔਰ ਜਿਹੜਾ ਸ਼ਰਨ ਆਉਂਦਾ ਉਹਨੂੰ ਸੱਚੇ ਨਾਮ ਦਾ ਸੁਖ ਦਾ ਹੀ ਉਪਦੇਸ਼ ਬਖਸ਼ਦੇ, ਸਭ ਤੋਂ ਸੁਖ ਦੇਣ ਵਾਲਾ ਪਵਿੱਤਰ ਉਪਦੇਸ਼ ਹੈ ਨਾਮ ਜਪੋ। ਇਹ ਨਾਮ ਜਪਣ ਦਾ ਉਪਦੇਸ਼ ਆਪਣੀ ਸ਼ਰਨ ਚ ਆਏ ਹੋਏ ਹਰ ਇੱਕ ਮਾਈ ਭਾਈ ਨੂੰ ਬਖਸ਼ਦੇ ਹੈ, ਇਹ ਸਾਂਝਾ ਉਪਦੇਸ਼ ਹੈ। ਸਭ ਨੂੰ ਮਹਾਰਾਜ ਜੀ ਉਪਦੇਸ਼ ਦਿੰਦੇ ਵੀ ਨਾਮ ਜਪਿਆ ਕਰੋ, ਨਾਮ ਕਮਾਇਆ ਕਰੋ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨਿਆਵੇ ਜਾਏ, ਇਹ ਪਵਿੱਤਰ ਉਪਦੇਸ਼ ਮਹਾਰਾਜ ਜੀ ਬਖਸ਼ਦੇ ਹਨ।
ਜੈ ਕੈ ਸਿੱਖੀ ਬਹੁ ਵਿਦਤਾਈ,
ਜਿੱਥੇ ਕਿੱਥੇ ਗੁਰਦੇਵ ਨੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ, ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਸਿੱਖੀ ਬਹੁਤ ਵਧੀ ਫੁੱਲੀ, 22 ਮੰਜੀਆਂ ਮਹਾਰਾਜ ਜੀ ਨੇ ਥਾਪੀਆਂ, ਹਿੰਦੁਸਤਾਨ ਦੇ 22 ਸੂਬੇ ਸਨ, ਸਭ ਥਾਵਾਂ ਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਤਿਨ੍ਹਾਂ ਨੂੰ ਭੇਜਿਆ। ਗੋਇੰਦਵਾਲ ਸਾਹਿਬ ਗੁਰਸਿੱਖੀ ਦਾ ਧੁਰਾ ਹੋ ਨਿਬੜਿਆ, ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਹਿੰਦੇ ਨੇ, ਕਿਉਂਕਿ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ, ਦੇਸ਼ਾਂ ਵਿਦੇਸ਼ਾਂ ਚ ਮਹਾਰਾਜ ਜੀ ਨੇ ਗੁਰਸਿੱਖੀ ਦਾ ਬਹੁਤ ਬੋਲਬਾਲਾ ਕੀਤਾ।
ਗਿਨ ਸਿੱਖਣ ਤੇ ਗੁਰਮਤ ਪਾਈ,
ਮਹਾਰਾਜ ਜੀ ਨੇ ਜਿਨ੍ਹਾਂ ਨੇ ਸਤਿਗੁਰਾਂ ਕੋਲੋਂ ਗੁਰਮਤ ਪ੍ਰਾਪਤ ਕੀਤੀ, ਉਹਨਾਂ ਗੁਰਸਿੱਖਾਂ ਤੋਂ ਫਿਰ ਅੱਗੇ ਹੋਰਾਂ ਕਈਆਂ ਨੇ ਗੁਰੂ ਕੀ ਮਤ ਨੂੰ ਪ੍ਰਾਪਤ ਕੀਤਾ।
ਕੋ ਗੁਰਮੁਖ ਤੇ ਸੁਣੇ ਉਪਦੇਸ਼,
ਕਈ ਤਾਂ ਸਿੱਖਾਂ ਕੋਲੋਂ ਉਪਦੇਸ਼ ਸੁਣ ਕੇ ਮੁਕਤ ਹੋਏ, ਕਈ ਜਿਹੜੇ ਗੁਰੂਦੇਵ ਦੀ ਸ਼ਰਨ ਚ ਆਏ ਉਹਨਾਂ ਨੇ ਗੁਰੂ ਸਾਹਿਬ ਦੇ ਮੁਖ ਚ ਉਪਦੇਸ਼ ਸੁਣਿਆ ਤੇ ਪਵਿੱਤਰ ਹੋਏ।
ਮੇਟੇ ਬੰਧਨ ਕਸ਼ਟ ਅਸ਼ੇਸ਼,
ਜਿਨ੍ਹਾਂ ਨੇ ਵੀ ਗੁਰੂ ਪਾਤਸ਼ਾਹ ਦਾ ਉਪਦੇਸ਼ ਸੁਣਿਆ ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਕੱਟੇ ਗਏ, ਉਹਨਾਂ ਦੇ ਜਿਤਨੇ ਕਸ਼ਟ ਕਲੇਸ਼ ਸਨ ਕੱਟੇ ਗਏ।
ਪਾਵਨ ਚੰਦਨ ਕੀ ਸਮ ਹੋਏ,
ਜਿਵੇਂ ਪਾਵਨ ਚੰਦਨ ਹੁੰਦਾ ਨਾ, ਕਹਿੰਦੇ ਏਦਾਂ ਉਹ ਗੁਰਸਿੱਖ ਬਾਵਨ ਚੰਦਨ ਵਾਂਗੂ ਹੋ ਗਏ।
ਨਰ ਤਰੋ ਸੁਜਸ ਸੁਗੰਧਤ ਸੋਏ,
ਪਾਵਨ ਚੰਦਨ ਦੀ ਖਾਸੀਅਤ ਕੀ ਹੁੰਦੀ ਹੈ ਕਿ ਉਹਦੇ ਨੇੜੇ ਜਿਹੜੇ ਦਰਖਤ ਵਸਦੇ ਨੇ ਉਹਨਾਂ ਚੋਂ ਵੀ ਸੁਗੰਧੀ ਆਉਣ ਲੱਗ ਪਈ। ਏਦਾਂ ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨ ਚ ਉਪਦੇਸ਼ ਲੈ ਕੇ ਗਏ ਉਹ ਚੰਦਨ ਵਾਂਗੂ ਹੋ ਗਏ। ਅੱਗੋਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਗੁਰਸਿੱਖਾਂ ਦੀ ਉਹਨਾਂ ਵਿੱਚੋਂ ਵੀ ਸਤਿਗੁਰਾਂ ਦੀ ਭਗਤੀ ਦੀ ਮਹਿਕ ਪੈਦਾ ਹੋ ਗਈ, ਉਹਨਾਂ ਅੰਦਰੋਂ ਵੀ ਗੁਰਸਿੱਖੀ ਦੀ ਮਹਿਕ ਜਾਗ ਪਈ, ਭਗਤੀ ਜਾਗ ਪਈ।
ਨਿਕਟ ਬਸੇ ਪੂਰਬ ਵੱਡ ਭਾਗੀ,
ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਇਹੋ ਜਿਹੇ ਗੁਰਸਿੱਖਾਂ ਦੇ ਨੇੜੇ ਵਸਦੇ ਆ, ਗੁਰਸਿੱਖਾਂ ਦੀ ਸੰਗਤ ਤੇ ਟਹਿਲ ਕਰਦੇ ਨੇ।
ਸਤ ਨਾਮ ਸੋ ਉਰਲਿਵ ਲਾਗੀ,
ਸਭ ਦੇ ਮਨਾਂ ਵਿੱਚ ਜਿਹੜੇ ਜਿਹੜੇ ਵੀ ਗੁਰੂ ਸ਼ਰਨ ਚ ਆਏ ਸਭ ਦੇ ਹਿਰਦਿਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦੀ ਲਿਵ ਲੱਗੀ ਹੋਈ ਹੈ। ਲਿਵ ਕਿਹਨੂੰ ਕਹਿੰਦੇ? ਤੇਲ ਦੀ ਧਾਰਾ ਵੱਤ। ਜਿਵੇਂ ਇੱਕ ਤੇਲ ਭਾਂਡੇ ਚੋਂ ਕੱਢ ਕੇ ਦੂਜੇ ਭਾਂਡੇ ਚ ਪਾਈਏ ਨਾ, ਉਹਦੀ ਧਾਰ ਵੇਖਿਓ ਇੱਕ ਰਸ ਵਗਦੀ, ਉਹਨੂੰ ਕਹਿੰਦੇ ਲਿਵ। ਤੇਲ ਦੀ ਧਾਰਾ ਵੱਤ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲੱਗਣੀ, ਉਹਨੂੰ ਕਹਿੰਦੇ ਆ ਲਿਵ ਲੱਗ ਜਾਣੀ। ਸੱਚੇ ਨਾਮ ਦੇ ਨਾਲ ਗੁਰਮੁਖਾਂ ਦੇ ਅੰਦਰ ਲਿਵ ਲੱਗੀ ਹੋਈ ਹੈ।
ਧੰਨ ਧੰਨ ਗੁਰ ਅਮਰ ਉਚਾਰੇ,
ਜਿਨ੍ਹਾਂ ਅੰਦਰ ਹਰੀ ਨਾਮ ਦੀ ਲਿਵ ਲੱਗੀ ਹੈ ਉਹ ਸਭ ਕਹਿੰਦੇ ਨੇ ਹੇ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਧੰਨ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਸਤਿਗੁਰੂ ਜੀ ਨੂੰ ਧੰਨ ਧੰਨ ਕਹਿ ਕੇ ਸਲਾਉਂਦੇ ਹੈ। ਸਭ ਅੱਖ ਧੰਨ 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 ਗੁਰ ਸੋਈ, ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ।
ਅੰਤਰ ਬ੍ਰਿਤੀ ਬੈਠ ਨਿਤ ਤਾਰੇ,
ਔਰ ਜਦੋਂ ਬੈਠਦੇ ਨੇ ਗੁਰਸਿੱਖ ਆਪਣੀ ਬਿਰਤੀ ਅੰਤਰਮੁਖੀ ਕਰਕੇ ਬੈਠਦੇ, ਆਪਣੇ ਅੰਦਰ ਆਪਣੀ ਬਿਰਤੀ ਨੂੰ ਜੋੜਦੇ।
ਦੋਹਰਾ ਵਿਸ਼ੈ ਅਗਨ ਕੋ ਨੀਰ ਸਮ ਦਾਸ ਪੀਰ ਕੱਟ ਦੇਤ।
ਵਿਸ਼ਿਆਂ ਦੀ ਅੱਗ ਨੂੰ ਸਤਿਗੁਰੂ ਜੀ ਜਲ ਵਾਂਗੂ ਬੁਝਾ ਦਿੰਦੇ ਨੇ। ਜਿਵੇਂ ਅੱਗ ਪਾਣੀ, ਪਾਣੀ ਦੇ ਉੱਤੇ ਅੱਗ ਦੇ ਉੱਤੇ ਪਾਣੀ ਪਵੇ ਅੱਗ ਬੁਝ ਜਾਂਦੀ ਹੈ ਨਾ, ਏਦਾਂ ਜਿਹੜੀ ਵਿਸ਼ਿਆਂ ਦੀ ਅੱਗ ਹੈ ਇਹਨੂੰ ਸਤਿਗੁਰੂ ਜੀ ਜਲ ਵਾਂਗੂ ਬੁਝਾ ਦਿੰਦੇ ਹੈ। ਆਪਣੇ ਦਾਸਾਂ ਦੀ ਭੀੜਾ, ਆਪਣੇ ਦਾਸਾਂ ਦੇ ਕਸ਼ਟ ਗੁਰੂ ਅਮਰਦਾਸ ਸਾਹਿਬ ਜੀ ਕੱਟ ਦਿੰਦੇ ਹਨ।
ਅਮਰਦਾਸ ਗੁਰ ਪਦ ਪਦਮ ਬੰਦੋ ਨਿਤਯੰ ਨੇਤ।
ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਪਾਵਨ ਚਰਨ ਕਮਲਾਂ ਉੱਤੇ ਮੈਂ ਬਾਰ ਬਾਰ ਨਿਤ ਨਿਤ ਨਮਸਕਾਰ ਕਰਦਾ ਹਾਂ, ਬਾਰ ਬਾਰ ਵੰਦਨਾ ਕਰਦਾ ਹਾਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਵੇਂ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆਏ ਹਨ, ਉਹ ਕਥਾ ਕੱਲ ਦੀ ਕਥਾ ਚ ਪ੍ਰਾਰੰਭ ਹੋਵੇਗੀ। 11 ਤਰੀਕ ਨੂੰ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦਿਹਾੜਾ ਵੀ ਆ ਰਿਹਾ ਹੈ, ਤੋ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੀ ਕਥਾ, ਮੁੱਢਲੀ ਕਥਾ ਵੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਅਗਲਿਆਂ ਪ੍ਰਸੰਗਾਂ ਚੋਂ ਸਾਰੀ ਕਥਾ ਸਰਵਣ ਕਰੋਗੇ।